आप जी ने सतगुरु जी वालों बख्शिश किए हुए नित ने सोदर लहराज साहब जी का पाठ सरवण किया है। और जो सतगुरु गुरु नानक साहब महाराज जी के उच्चारण किए हुए पावन पवित्र बचना की विचार आप पिछले समय भी की साहब धन गुरु ग्रंथ साहब जी की कृपा नाल पावन पवित्र पौड़ी का पाठ आप जी ने सरवण किया है। कृपा करके एकाग्रता की दास बख्शी साहब धन गुरु नानक देव महाराज बख्शिश कृपा कर आप विच वर्त के अपने पवित्र वचन की विचार आप ठीक करा लें। करो कृपा साध संगत प्यार अदब दे नाल उच्चारण करो जी सतनाम श्री वाहे गुरु जी। करो बख्शिश गुरमुखो फिर उच्चारण करो जी सतनाम श्री वाहे गुरु जी। सतगुरु गुरु नानक देव सच्चे पातशाह महाराज जिन्हां दे अमृत भरपूर बचना दी ज्यों ज्यों आपां विचार करने त्यों त्यों इस मन नूं इक गल चंगी तरह चंजोड़दी पई है कि उस परिपूर्ण परमेश्वर जी दी सिफत करन वाला मेरा दाता किते भी राई मात्र खौमे दी झलक नहीं। हर बचन जिहड़ा ओ अत दी निम्रता विच ते किसे थां दे उत्ते भी अपना दावा नहीं जतांदे सी। जिवें अज भी गुरुदेव ने गल कीती लेखे दी हजूर किवें उस करते पुरख वाहगुरु जी दा तां लेखा ओहदे बारे कुछ लिखना तां बड़ी दूर दी गल है कि उस परिपूर्ण परमेश्वर दी कीती कोई ए रचना उस वाहगुरु जी दी साजी कोई इस कुदरत दा भी कोई अंत नहीं पा सकदा। ते दातार ने जे ए गल की ते नाल ए नहीं कहा मैं इन्ना कुछ ए सब कुछ मैं जान लिया मैं अंत पा लिया। हजूर ने अमृत भरपूर बाणी विच बचन कह रहे कि जिवें रुख दियां टाणियां नूं ज्यों ज्यों फल लगदा है ते कुदरती तौर ते ओ टाणियां रुख दियां धरती वाले पासे नूं झुकना शुरू कर दिंदियां हैं ते ज्यों ओ रस नाल फल भरपूर हो जांदा है भरिया जांदा है ते उस वक्त ओ टाणियां जमीन वाले पासे बहुत ज्यादा झुक जांदियां ने बिल्कुल इसे तरह जिस हिरदे विच नाम वसी जांदा है जिहड़ा हिरदा नांगल भरपूर हो जांदा है कुदरती तौर ते ओ हिरदा जिहड़ा निम्रता वाले पासे ओदा अंदर जिहड़ा निमान वल नूं ओ झुकना शुरू कर दिंदा। सहत गुरु नानक देव महाराज जी दी जदों इस पौड़ी दा पाठ कीता विचार कीती किते भी हजूर ने दावा नहीं जताया। हां जे कोई दावा जता रहा ओनू उपदेश मात्र जरूर ए बचन कहे ने कि जिहड़ा तूं दावा करना पै असल विच ए हकीकत नहीं। इहदा कारण है शायद यही कारण कि गुरु नानक साहिब महाराज जी दे अंदर दी निर्माणता नूं देख के भाई गुरदास होरां ने अमृत भरपूर जिहड़े बचन कहे कि पहला बाबे पाया बख्श दर पिछों दे फिर ताल कमाई रेत अक आहार कर रोड़ां दी गुर करी विछाई कहिंदे भारी करी तपस्या वड्डे भाग हरसों बण आई ते उस मालिक दे दर तो लै के की आए कहिंदे बाबा पहिंदा सतखंड नौनिद नाद गरीबी पाहु निम्रता दी दात लै के आए किसे चीज दा दावा नहीं किसे ते अपना अंत दी गल नहीं कही कि जो मैं कह दिता केवल यही अंत है। हालांकि साहिब धन गुरु ग्रंथ साहिब महाराज जी दे पवित्र बचना विचों सानू गुरु नानक साहिब महाराज जी दे ए उपदेश पढ़न नूं मिलणगे किन्नी कु निर्माणत है। यही गल ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਜੋਗੀਆਂ ਨੂੰ ਕਹੀ ਸੀ। ਜਦੋਂ ਜੋਗੀਆਂ ਦੀ ਇੱਕ ਜਮਾਤ ਕੇਵਲ ਇਸ ਕਰਕੇ ਆਈ ਕਿ ਚਲੋ ਦੇਖੀਏ ਤਾਂ ਸਹੀ ਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਉਹਨਾਂ ਦੇ ਤਖ਼ਤ ਤੇ ਉਹਨਾਂ ਦੇ ਸਿੰਘਾਸਨ ਤੇ ਜੋ ਬੈਠਾ ਕਿ ਉਸ ਦੇ ਪਾਲ ਉਪਾਸ ਉਹਨਾਂ ਖਜ਼ਾਨਾ ਹੈ। ਆਏ ਚਰਚਾ ਕੀਤੀ, ਪ੍ਰਸ਼ਾਦ ਪਾਣੀ ਛਕਿਆ ਤੇ ਤੁਰਨ ਲੱਗਿਆ। ਇੱਕ ਗੱਲ ਕਹੀ ਗੁਰੂ ਅੰਗਦ ਸਾਹਿਬ ਜੀ ਨੂੰ ਕਿ ਤੁਸੀਂ ਜੋ ਕੁਝ ਵੀ ਮੰਗੋਗੇ ਅਸੀਂ ਆਪਣੇ ਕੋਲੋਂ ਆਪਣੀ ਕਮਾਈ ਵਿੱਚੋਂ ਤੁਹਾਨੂੰ ਕੁਝ ਦੇਣਾ ਚਾਹੁੰਦੇ ਹਾਂ। ਤੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਇੱਕ ਗੱਲ ਕਹੀ ਸੀ, ਜੋਗੀ ਇਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਇੱਥੇ ਮੰਗਣ ਦੀ ਲੋੜ ਨਹੀਂ, ਇੱਥੇ ਕਿਸੇ ਵਸਤੂ ਤੋਂ ਕਿਸੇ ਤੋਂ ਮੰਗਣ ਦੀ ਜ਼ਰੂਰਤ ਨਹੀਂ। ਪਰ ਕਹਿਣ ਲੱਗੇ ਅਸੀਂ ਆਪਣਾ ਵਚਨ ਕਰ ਚੁੱਕੇ ਹਾਂ, ਜੋ ਵਚਨ ਕਰੀਏ ਉਹ ਅਸੀਂ ਪੂਰਾ ਕਰਨੇ ਹਾਂ, ਜੋ ਤੁਸੀਂ ਮੰਗੋਗੇ ਅਸੀਂ ਦਿਆਂਗੇ। ਤੇ ਸਾਹਿਬ ਧੰਨ ਗੁਰੂ ਅੰਗਦ ਦੇਵ ਜੀ ਨੇ ਹੱਥ ਜੋੜ ਕੇ ਇੱਕ ਗੱਲ ਕਹੀ ਸੀ, ਜੋਗੀ ਜੇ ਤੇਰੇ ਪੱਲੇ ਹੈ ਤਾਂ ਕਰ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਿ ਕਿਤੇ ਮੈਨੂੰ ਗਰੀਬੀ ਦੀ ਦਾਤ ਮਿਲ ਜਾਵੇ। ਬਸ ਇੰਨੀ ਗੱਲ ਸੁਣਦਿਆਂ ਜੋਗੀ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਕਹਿੰਦਾ ਹਕੀਕਤ ਇਹ ਵੇ, ਜਦੋਂ ਅਸੀਂ ਵੀ ਸਮਾਧੀ ਲਾ ਕੇ ਜੁੜਨੇ ਹਾਂ, ਜਿਹੜੀ ਗਰੀਬੀ ਜਿਹੜੀ ਨਿਮਰਤਾ ਦੀ ਦਾਤ ਤੁਸੀਂ ਮੰਗਦੇ ਪਏ ਹੋ, ਗੁਰੂ ਨਾਨਕ ਸਾਹਿਬ ਨੇ ਤਾਂ ਰੱਬ ਦੇ ਘਰ ਦੇ ਖਜ਼ਾਨੇ ਲੁੱਟ ਕੇ ਲੈ ਆਏ। ਨਿਮਰਤਾ ਗਰੀਬੀ ਸਾਰੇ ਉਹਨਾਂ ਕੋਲ। ਮੈਂ ਇਸ ਕਰਕੇ ਥੋੜੀ ਜਿਹੀ ਪਹਿਲੀ ਅਰਜ਼ ਕਰਨੀ ਚਾਹੁੰਦਾ ਕਿ ਹਜ਼ੂਰ ਨੇ ਦਾਅਵਾ ਨਹੀਂ ਕੀਤਾ ਕਿ ਜੋ ਕੁਝ ਮੈਂ ਕਹਿ ਰਿਹਾ ਕਿ ਅਖੀਰ ਇਹ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਅੰਮ੍ਰਿਤ ਭਰਪੂਰ ਬਚਨ ਆਉਂਦਾ। ਹਜ਼ੂਰ ਕਹਿੰਦੇ ਨੇ ਕਿ ਜਿਹੜਾ ਬੰਦਾ ਦਾਅਵਾ ਕਰਨਾ ਸ਼ੁਰੂ ਕਰਦਾ, ਕਹਿੰਦੇ ਉਹ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਆਤਮਕ ਆਨੰਦ ਨੂੰ ਨਹੀਂ ਮਾਣ ਸਕਦਾ। ਭਾਵੇਂ ਦਾਅਵਾ ਦੁਨੀਆਂ ਦੇ ਪਦਾਰਥਾਂ ਦਾ ਕਰੇ, ਭਾਵੇਂ ਉਹ ਦਾਅਵਾ ਆਪਣੀ ਕਮਾਈ ਦਾ ਕਰੇ, ਭਾਵੇਂ ਉਹ ਦਾਅਵਾ ਆਪਣੇ ਚਾਰ ਪੜੇ ਹੋਏ ਅੱਖਰਾਂ ਦਾ ਕਰ ਲੈ, ਕਹਿੰਦੇ ਜਿਸ ਬੰਦੇ ਦੇ ਅੰਦਰ ਬਿਰਤੀ ਇਹ ਦਾਅਵੇ ਦੀ ਆ ਗਈ, ਜੋ ਮੈਂ ਕਹਿੰਦਾ ਮੇਰੇ ਤੇ ਆ ਕੇ ਗੱਲ ਮੁੱਕ ਜਾਂਦੀ ਏ। ਤੇ ਬਾਬਾ ਕਬੀਰ ਜੀ ਕਹਿੰਦੇ ਨੇ ਦਾਅਵਾ ਕਰਨ ਵਾਲੇ ਦਾ ਅੰਦਰ ਦਿਨ ਰਾਤ ਸਰਦਾ, ਤੇ ਜਿਹੜਾ ਨਿਰਦਾਅਵੇ ਰਹਿੰਦਾ ਕਦੀ ਦਾਅਵਾ ਨਹੀਂ ਕਰਦਾ ਉਹ ਇੱਥੇ ਵੀ ਸੁਰਖਰੂ ਏ ਤੇ ਮੇਰੇ ਮਾਲਕ ਦੇ ਘਰ ਵਿੱਚ ਵੀ ਉਹ ਸੁਰਖਰੂ। ਸਾਹਿਬ ਬਾਬਾ ਕਬੀਰ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਕਬੀਰ ਦਾਅਵਾ ਦਾਜਨ ਹੋਤ ਹੈ, ਦਾਅਵਾ ਕਰਨ ਵਾਲਾ ਸੜ ਜਾਂਦਾ ਉਹਦੇ ਅੰਦਰ ਨੂੰ ਟਿਕਾ ਨਹੀਂ। ਕਬੀਰ ਦਾਅਵਾ ਦਾਜਨ ਹੋਤ ਹੈ, ਨਿਰਦਾਅਵਾ ਰਹੇ ਨਿਸ਼ੰਕ, ਜੋ ਜਨ ਨਿਰਦਾਅਵਾ ਰਹੇ ਸੋ ਗਨੇ ਇੰਦਰ ਸੋ ਰੰਕ। ਕਹਿੰਦੇ ਜਿਹੜਾ ਕਦੀ ਵੀ ਦਾਅਵਾ ਨਹੀਂ ਕਰਦਾ ਉਹ ਤਾਂ ਇੰਦਰ ਵਰਗੇ ਸਿੰਘਾਸਨ ਤੇ ਬੈਠੇ ਹੋਏ ਰਾਜੇ ਨੂੰ ਵੀ ਇੱਕ ਕੰਗਾਲ ਦੀ ਤਰ੍ਹਾਂ ਸਮਝਦਾ। ਸਾਹਿਬ ਗੁਰੂ ਨਾਨਕ ਦੇਵ ਜੀ ਦਾ ਅੱਜ ਜਿਹੜਾ ਇਹ ਦਾਅਵਾ ਨਹੀਂ, ਪਰ ਇੱਕ ਗੱਲ ਕਹਿੰਦੇ ਨੇ ਦਾਅਵਾ ਕਰਨ ਵਾਲਿਆਂ ਨੂੰ ਕਿ ਮਨ ਵਿੱਚੋਂ ਭੁਲੇਖਾ ਕਰ ਦਿਓ, ਜੋ ਤੁਸੀਂ ਦਾਅਵਾ ਕਰਦੇ ਪਏ ਉਹ ਕੂੜਾ। ਉਹ ਦਾਅਵਾ ਕੀ ਸੀ? ਕਿਸੇ ਨੇ ਕਹਿ ਦਿੱਤਾ ਕੇਵਲ ਤਿੰਨ ਲੋਕ ਨੇ। ਆਪਾਂ ਬਾਣੀ ਵਿੱਚ ਉਦਾਹਰਨਾਂ ਸਾਨੂੰ ਮਿਲਦੀਆਂ ਨੇ ਕੇਵਲ ਤਿੰਨ ਲੋਕ ਨੇ, ਤੇ ਸਾਹਿਬ ਨੇ ਕਿਹਾ ਇਹ ਵੀ ਇੱਕ ਦਾਅਵਾ ਹੈ ਕਿ ਸੁਰਗ ਮੱਛ ਪਿਆਲੇ ਜੇ ਕਹਿ ਦੇ, ਅਸਲੀਅਤ ਇਹ ਵੇ ਤਿੰਨ ਨਹੀਂ ਹੋ। ਫਿਰ ਕਿਸੇ ਨੇ ਕਹਿ ਦਿੱਤਾ 14 ਭਵਨ ਨੇ, 14 ਤਬਕ ਨੇ, 7 ਪਾਤਾਲ ਨੇ ਤੇ 7 ਆਕਾਸ਼ ਨੇ, ਪਰ ਮੇਰੇ ਗੁਰੂ ਨਾਨਕ ਸਾਹਿਬ ਨੇ ਕਿਹਾ ਨਹੀਂ ਭਲਿਆ, ਇਹ ਵੀ ਤੇਰੇ ਮਨ ਦਾ ਭੁਲੇਖ ਹੈ। ਇਹ ਵੀ ਇੱਕ ਦਾਅਵਾ ਕਰਨ ਵਾਲੀ ਗੱਲ ਏ ਕਿ 7 ਤੋਂ ਅੱਗੇ ਕੁਛ ਵੀ ਨਹੀਂ, ਕੇਵਲ 7 ਲੋਕ ਪਾਤਾਲ ਤੇ 7 ਲੋਕ ਆਕਾਸ਼ ਨੇ, 14 ਤਬਕ ਨੇ, 14 ਲੋਕ ਨੇ। ਹਜ਼ੂਰ ਕਹਿੰਦੇ ਇਹ ਤੇਰੇ ਮਨ ਦਾ ਭੁਲੇਖ ਹੈ। ਸਿੱਖ ਵਿਦਵਾਨਾਂ ਨੇ ਇਸ ਪੰਕਤੀ ਦੇ ਜਦੋਂ ਅਰਥ ਕੀਤੇ ਨੇ ਨਾ, ਤੇ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਚਰਚਾ ਪੀਰ ਦਸਤਗੀਰ ਨਾਲ ਕਰਾਈ। ਭਾਵਾਂ ਕਿ ਇਹ ਪ੍ਰਵਾਨ ਮੈਨੂੰ ਪਤਾ, ਮੈਂ ਪਹਿਲਾਂ ਇੱਥੇ ਅਰਜ਼ ਕਰ ਚੁੱਕਾ, ਪੀਰ ਦਸਤਗੀਰ ਨਾਲ ਬਗਦਾਦ ਦੀ ਧਰਤੀ ਤੇ ਖਾਸ ਕਰਕੇ ਇਸ ਪੌੜੀ ਬਾਰੇ ਚਰਚਾ ਹੋਈ। ਉੱਥੇ ਉਹਨੇ ਕੁਝ ਸਵਾਲ ਕੀਤੇ ਸਾਹਿਬ ਗੁਰੂ ਨਾਨਕ ਸਾਹਿਬ ਨੂੰ। ਪਹਿਲਾਂ ਉਹਨੇ 3 ਸਵਾਲ ਕੀਤੇ ਸਨ। ਜਨਮ ਸਾਖੀ ਵਿੱਚ ਬਚਨ ਆਉਂਦਾ, ਪਹਿਲਾ ਬਚਨ ਕਿਹਾ ਸੀ ਗੁਰੂ ਨਾਨਕ ਸਾਹਿਬ ਨੂੰ ਕਿ ਫਕੀਰ ਬਾਬਾ ਰੱਬ ਰਹਿੰਦਾ ਕਿੱਥੇ ਨੇ, ਧਿਆਨ ਦਿਆ ਜੇ। ਦੂਸਰਾ ਸਵਾਲ ਕੀਤਾ ਸੀ ਕਿ ਉਸ ਰੱਬ ਤੋਂ ਅੱਗੇ ਵੀ ਕੁਝ ਹੈ, ਇੱਕ ਤੋਂ ਅੱਗੇ ਵੀ ਕੁਝ ਹੈ, ਤੇ ਤੀਸਰਾ ਸਵਾਲ ਉਹਨੇ ਕੀਤਾ ਸੀ ਰੱਬ ਕਰਦਾ ਕੀ। ਸ਼ਬਦ ਉਹਨੇ ਤੇਨੀ ਕਹਿ ਰੱਬ ਰਹਿੰਦਾ ਕਿੱਥੇ ਵੇ, ਅੱਲਾ ਇੱਕ ਤੋਂ ਅੱਗੇ ਕੁਝ ਹੈ, ਤੇ ਤੀਸਰਾ ਸਵਾਲ ਸੀ ਰੱਬ ਕਰਦਾ ਕੀ। ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੇ ਉੱਤਰ ਦਿੱਤੇ ਬੜੇ ਕਮਾਲ ਦੇ, ਕਹਿੰਦੇ ਪਹਿਲੀ ਗੱਲ ਤੂੰ ਪੁੱਛਣਾ ਵੀ ਉਸ ਇੱਕ ਤੋਂ ਅੱਗੇ ਕੁਝ ਹੈ, ਤੇ ਹਜ਼ੂਰ ਨੇ ਕਿਹਾ ਸੀ ਦਸਤਗੀਰ ਕਦੀ ਮੈਨੂੰ ਗਿਣਤੀ ਤਾਂ ਸੁਣਾ, ਹਾਂ ਗਿਣਤੀ ਤਾਂ ਕਰਕੇ ਦੱਸ। ਤੇ ਉਹਨੇ ਜਦੋਂ ਗਿਣਤੀ ਕੀਤੀ ਇੱਕ ਦੋ ਤਿੰਨ ਚਾਰ ਪੰਜ, ਤੇ ਸਾਹਿਬ ਨੇ ਕਿਹਾ ਇਸ ਤਰ੍ਹਾਂ ਨਹੀਂ, ਤੂੰ ਪਿਛਾ ਨੂੰ ਗਿਣਤੀ ਕਰ, ਪੰਜ ਚਾਰ ਤਿੰਨ ਦੋ ਇੱਕ ਤੋਂ ਸ਼ੁਰੂ ਕਰ, ਪਿਛਾ ਨੂੰ ਤੁਰ। ਕਹਿੰਦੇ ਨੇ ਦਸਤਗੀਰ ਨੇ ਪੰਜ ਚਾਰ ਤਿੰਨ ਦੋ ਇੱਕ ਕਿਹਾ, ਸਾਹਿਬ ਕਹਿਣ ਲੱਗੇ ਨੀ ਚਾਰ ਤੋਂ ਪਿਛਾ, ਚਾਰ ਤੋਂ ਪਿੱਛੇ ਤੁਰਿਆ ਚਾਰ ਤਿੰਨ ਦੋ ਇੱਕ, ਫਿਰ ਕਹਿਣ ਲੱਗੇ ਨੀ ਤਿੰਨ ਤੋਂ ਪਿਛਾ, ਤਿੰਨ ਤੋਂ ਪਿਛਾ ਤੁਰਿਆ, ਫਿਰ ਦੋ ਤੋਂ ਪਿਛਾ ਤੁਰਿਆ। ਸਾਹਿਬ ਕਹਿਣ ਲੱਗੇ ਫਿਰ ਇੱਕ ਤੋਂ ਪਿੱਛੇ ਗਿਣਤੀ ਕਰ, ਕਹਿਣ ਲੱਗਾ ਨੀ ਇੱਕ ਹੱਦ, ਇੱਕ ਤੋਂ ਅੱਗੇ ਕੁਛ ਵੀ ਨਹੀਂ, ਇੱਕ ਤੋਂ ਅੱਗੇ ਕੁਛ ਵੀ ਨਹੀਂ। ਸਾਹਿਬ ਕਹਿੰਦੇ ਨੇ ਜੇ ਗਿਣਤੀ ਕਰਨੇ ਆ ਤੇ ਇੱਕ ਤੋਂ ਅੱਗੇ ਕੁਛ ਵੀ ਨਹੀਂ ਆਉਂਦਾ, ਪਿਛਾ ਅਤੀਤ ਨੂੰ ਤੁਰੀਏ, ਚੇਤੇ ਰੱਖੀ ਇੱਕ ਤੋਂ ਸਾਰਾ ਪਸਾਰਾ, ਜੇ ਇੱਕ ਨਾ ਹੋਵੇ ਤੇ ਪਸਾਰਾ ਕਰਦਾ। ਗੁਰੂ ਅਰਜਨ ਸਾਹਿਬ ਕਹਿੰਦੇ ਅਮਿਤ ਵਿਸਤਾਰ ਏਕ ਤੇ ਭੈ ਏਕ ਆਰਾਧ ਪ੍ਰਾਸ਼ਤ ਕਹਿ, ਇਹ ਜਿਹੜਾ ਵਿਸਤਾਰ ਇੱਕ ਤੋਂ ਵੇ, ਦੋ ਦੀ ਗਿਣਤੀ ਇੱਕ ਕਰਕੇ ਬਣੀ ਏ, ਤਿੰਨ ਦੀ ਗਿਣਤੀ ਇੱਕ ਕਰਕੇ ਬਣੀ ਏ, ਜੇ ਇੱਕ ਹੀ ਨਾ ਹੋਵੇ ਤੇ ਫਿਰ ਗਿਣਤੀ ਕੀ ਕਰੇ। ਇੱਕ ਤੋਂ ਅੱਗੇ ਕਹਿੰਦਾ ਸੁਣ, ਤੇ ਸਾਹਿਬ ਕਹਿੰਦੇ ਨੇ ਸੱਜਣਾ ਜਿਹੜੇ ਇੱਕ ਨਾਲ ਜੁੜ ਜਾਂਦੇ ਨੇ ਨਾ, ਉਹਨਾਂ ਦਾ ਅੰਦਰ ਫਿਰ ਸੁਣ ਬਿਲਕੁਲ ਪੁਰਨਿਆ ਤੋਂ ਰਹਿਤ ਹੋ ਜਾਂਦਾ। ਦੂਸਰਾ ਸਵਾਲ ਉਹਨੇ ਕੀਤਾ ਵੀ ਰਹਿੰਦਾ ਕਿੱਥੇ ਵੇ, ਹਜ਼ੂਰ ਨੇ ਉਹਦੀ ਦੁੱਧ ਦਾ ਕਟੋਰਾ ਜਿਹੜਾ ਸਾਹਿਬ ਨੂੰ ਪਿਲਾਉਣ ਲਈ ਲਿਆਇਆ ਸੀ, ਕਹਿੰਦੇ ਨੇ ਪੀਰ ਜੀ ਦੁੱਧ ਵਿੱਚ ਮੱਖਣ ਹੈ, ਕਹਿੰਦੇ ਨੇ ਮੱਖਣ ਹੈ ਦੇ ਵਿੱਚ ਕੋਈ ਸ਼ੱਕ ਨਹੀਂ। ਸਾਹਿਬ ਨੇ ਕਿਹਾ ਫਿਰ ਦਿਸਦਾ ਨਹੀਂ, ਤੇ ਪੀਰ ਨੇ ਉੱਤਰ ਦਿੱਤਾ ਸੀ ਮੱਖਣ ਤਾਂ ਹੈ ਪਰ ਦਿਸੇਗਾ ਜੇ ਕੋਈ ਘਾਲਣਾ ਘਾਲੇਗਾ, ਜੇ ਕੋਈ ਇੱਕ ਦੁੱਧ ਨੂੰ ਗਰਮ ਕਰੇਗਾ, ਕੋਈ ਜਾਗ ਲਾਏਗਾ, ਜਮਾਏਗਾ, ਰਿੜਕੇਗਾ ਤਾਂ ਮਿਲੇਗਾ। ਕਹਿਣ ਲੱਗੇ ਪੀਰ ਜੀ ਦੁੱਧ ਵਿੱਚ ਮੱਖਣ ਹੈ ਪਰ ਮਿਲਦਾ ਘਾਲਣਾ ਨਾਲ, ਤੇ ਜਿਹੜਾ ਤੂੰ ਪੁੱਛਣਾ ਵੀ ਰੱਬ ਹੈ ਕਿ ਤੇਰੇ ਅੰਦਰ ਬੈਠਾ, ਨਹੀਂ ਮਿਲਣਾ ਤਾਂ ਜਦੋਂ ਕੋਈ ਘਾਲਣਾ ਕਰੇਗਾ। ਉਹਨੇ ਤੀਸਰੀ ਗੱਲ ਪੁੱਛੀ, ਕਹਿੰਦਾ ਰੱਬ ਕਰਦਾ ਕੀ। ਮਹਾਰਾਜ ਜੀ ਨਾ ਥੱਲੇ ਖਲੋਤੇ ਸਨ ਤੇ ਪੀਰ ਦਸਤਗੀਰ ਬੈਠਾ ਸੀ ਉੱਤੇ। ਬਾਬਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪੀਰ ਜੀ ਜੇ ਤੁਸੀਂ ਇੱਕ ਖਿੰਨ ਥੱਲੇ ਆ ਜਾਓ ਮੈਂ ਤੁਹਾਡੇ ਸਿੰਘਾਸਨ ਤੇ ਬੈਠ ਸਕਦਾ। ਆਖਿਰ ਪੀਰੀ ਦਾ ਵੀ ਇੱਕ ਨਸ਼ਾ ਸੀ ਨਾ ਚੇਲੇ ਸਭ ਕੋਲ। ਕਹਿੰਦੇ ਪੀਰ ਦਸਤਗੀਰ ਥੱਲੇ ਆ ਗਿਆ, ਬਾਬਾ ਗੁਰੂ ਨਾਨਕ ਸਾਹਿਬ ਸਿੰਘਾਸਨ ਤੇ ਬਹਿ ਗਏ। ਕਹਿਣ ਲੱਗੇ ਰੱਬ ਕਰਦਾ ਇਹ ਹੀ, ਕਿਸੇ ਨੂੰ ਥੱਲੇ ਖਲੋਤੇ ਨੂੰ ਸਿੰਘਾਸਨ ਤੇ ਬਿਠਾ ਦਿੰਦੇ, ਕਿਸੇ ਨੂੰ ਬੈਠੇ ਹੋਏ ਨੂੰ ਥੱਲੇ ਲਾ ਦਿੰਦੇ। ਸਾਹਿਬ ਨੇ ਬਾਣੀ ਵਿੱਚ ਵੀ ਕਿਹਾ ਕਿ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਕਰਦੋ ਪੰਡਿਤ ਤੇ ਮੁਗਧਾਰੀ। ਬਸ ਸੱਜਣਾ ਜਿਹੜੇ ਸਿੰਘਾਸਨ ਤੇ ਬੈਠੇ ਨੇ ਥੱਲੇ ਖਲੋ ਜਾਂਦੇ ਨੇ, ਜਿਹੜੇ ਥੱਲੇ ਖਲੋਤੇ ਹੁੰਦੇ ਨੇ ਉਹ ਸਿੰਘਾਸਨ ਤੇ ਬਹਿ ਜਾਂਦੇ ਨੇ। ਇੱਥੇ ਫਿਰ ਅਗਲਾ ਸਵਾਲ ਸੀ, ਬਾਬਾ ਜਿਹੜੀ ਸੁਬਾਹ ਤੁਸੀਂ ਬਾਣੀ ਪੜ੍ਹੀ ਜਾਂ ਕਲਾਮ ਪੜ੍ਹਿਆ, ਵੈਸੇ ਤੇ ਹਜ਼ੂਰ ਨੇ ਉੱਥੇ ਬਾਂਗ ਦਿੱਤੀ ਸੀ, ਭਾਈ ਮਨੀ ਸਿੰਘ ਮੁਤਾਬਕ ਬਾਂਗ ਦੇ ਸ਼ਬਦ ਸਨ ਗੁਰਬਰ ਅਕਾਲ, ਸਤਿ ਸ੍ਰੀ ਅਕਾਲ, ਘਰ ਘਰ ਪ੍ਰਣਾਮ, ਚਿਤ ਚਰਨ ਨਾਮ, ਇਹ ਉਹ ਬਾਂਗ ਸੀ ਜਿਹੜੀ ਬਗਦਾਦ ਦੀ ਧਰਤੀ ਤੇ ਦਿੱਤੀ। ਉਹਨੇ ਫਿਰ ਇੱਕ ਸਵਾਲ ਕੀਤਾ ਕਿ ਸਵੇਰੇ ਤੁਹਾਡੇ ਕਲਾਮ ਦੇ ਅੰਦਰ ਜੋ ਤੁਸੀਂ ਪੜ੍ਹਿਆ ਓੜਕ ਦੀਆਂ ਗੱਲਾਂ ਸੁਣਾ ਦਿੱਤੀਆਂ, ਜੇ ਇੱਕ ਪਾਸੇ ਲੱਖ ਪਤਾਲ ਤੇ ਲੱਖ ਆਕਾਸ਼ ਦੀ ਗੱਲ ਕੀਤੀ, ਸਿਆਣਾ ਤੂੰ ਬੜਾ ਹੈ ਪਰ ਆਹ ਗੱਲ ਮੰਨਣ ਵਾਲੀ ਨਹੀਂ, ਕਿਉਂਕਿ ਅਸੀਂ ਸੱਤ ਤਬਕ ਤੋਂ ਸੱਤ ਪਤਾਲ ਸੱਤ ਆਕਾਸ਼ ਚੌਦਾਂ ਤਬਕ ਤੋਂ ਅੱਗੇ ਕੁਛ ਨਹੀਂ ਮੰਨਦੇ। ਸਾਹਿਬ ਨੇ ਇੱਕ ਗੱਲ ਕਹੀ ਆਪੋ ਆਪਣੀ ਨਜ਼ਰ ਏ ਪੀਰ ਜੀ, ਲੱਖ ਕਹਿ ਕੇ ਵੀ ਮੈਂ ਇਹ ਨਹੀਂ ਕਹਿੰਦਾ ਕਿਹਾ ਪਿਆ ਵੀ ਲੱਖ ਤੋਂ ਅੱਗੇ ਸਮਾਪਤੀ ਏ, ਇਹ ਤਾਂ ਹਰ ਇੱਕ ਦਾ ਨਜ਼ਰੀਆ ਆਪੋ ਆਪਣੇ, ਕਿਸੇ ਦੀਆਂ ਅੱਖਾਂ ਨੂੰ ਜੋਤ ਇੰਨੀ ਕੁ ਮਿਲੀ ਉਹ ਸੱਤ ਕਦਮ ਦੇਖ ਸਕਦਾ, ਤੇ ਕਿਸੇ ਦੀਆਂ ਅੱਖਾਂ ਕੋਲ ਇੰਨੀ ਕੁ ਜੋਤ ਉਹ ਲੱਖਾਂ ਕਦਮ ਦੇਖ ਸਕਦਾ, ਪਰ ਇਹਦਾ ਮਤਲਬ ਇਹ ਨਹੀਂ ਜਿਹਨੂੰ ਸੱਤ ਤਿਕ ਦੱਸਦਾ ਉਹ ਕਹਿ ਦੇ ਵੀ ਅੱਗੇ ਧਰਤੀ ਖਤਮ ਹੋ ਗਈ। ਸਾਹਿਬ ਸੱਚੇ ਪਿਤਾ ਨੇ ਉੱਥੇ ਜਿਹੜੇ ਬਚਨ ਕਹਿ, ਭਾਈ ਗੁਰਦਾਸ ਹੋਰਾਂ ਨੇ ਆਪਣੀ ਬਾਣੀ ਵਿੱਚ ਉਹਨਾਂ ਨੂੰ ਦਰਜ ਕੀਤਾ। ਭਾਈ ਸਾਹਿਬ ਕਹਿੰਦੇ ਨੇ ਪੁੱਛੈ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਅਤਾਈ, ਅਤਾਈ ਦਾ ਅਖਰੀ ਅਰਥ ਸ਼ਕਤੀ ਵਾਲਾ ਬੜੀ ਰਹਿਮਤ ਵਾਲਾ। ਪੁੱਛੈ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਅਤਾਈ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ, ਕਿਹੜੀ ਕਰਾਮਾਤ ਪਾਤਾਲਾ ਆਕਾਸ਼ ਲੱਖ ਓੜਕ ਭਾਲੀ ਖਬਰ ਸੁਣਾਈ ਕਿ ਤੁਸੀਂ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਦੀ ਗੱਲ ਕੀਤੀ ਇਹ ਓੜਕ ਦੀ ਗੱਲ ਏ ਓੜਕ ਭਾਲੀ ਖਬਰ ਸੁਣਾਈ ਫੇਰ ਦੁਰਾਇਨ ਦਸਤਗੀਰ ਅਸਾਂ ਵੀ ਦੇਖਾਂ ਜੋ ਤੂੰ ਪਾਈ ਸਾਨੂੰ ਵੀ ਦਿਖਾ ਕੇ ਜਿਹੜੀਆਂ ਤੂੰ ਲੋਕਾਂ ਨੂੰ ਸੁਣਾਉਣਾ ਪਿਆ ਇਹ ਹਕੀਕਤ ਵੀ ਹੈ ਜਾਂ ਕੁਫਰ ਹੈ ਤੇ ਸਾਹਿਬ ਨੇ ਉੱਥੇ ਗੁਰੂ ਇੱਕ ਬਚਨ ਕਿਹਾ ਭਾਈ ਗੁਰਦਾਸ ਹੋਰਾਂ ਨੇ ਉਹ ਕਹਿੰਦੇ ਨੇ ਸਾਹਿਬ ਨੇ ਕੀ ਕੀਤਾ ਨਾਲ ਲਿੱਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਹੁਣ ਭਾਈ ਗੁਰਦਾਸ ਵਰਗਾ ਗੁਰਮੁਖ ਵਿਦਵਾਨ ਜਿਹੜਾ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜਾ ਦੇ ਲਿਖਾਰੀ ਉਹ ਬੰਦਾ ਕਦੀ ਕਲਮ ਚੁੱਕਦਿਆਂ ਉਕਾਈ ਨਹੀਂ ਖਾ ਸਕਦਾ ਕਹਿਣ ਲੱਗੇ ਨਾਲ ਲਿੱਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਇੱਕੋ ਦਮ ਨੇਤਰ ਬੰਦ ਕਰਾਏ ਤੇ ਅੱਖਾਂ ਬੰਦ ਕਰਦਿਆਂ ਸਾਰ ਹਵਾਈ ਦਾ ਅਰਥ ਉੱਚੇ ਪਾਸੇ ਨੂੰ ਉੱਡਣਾ ਸ਼ੁਰੂ ਕਰ ਦਿੱਤਾ ਉਹਦੀ ਸੁਰਤ ਇੰਨੀ ਕੁ ਉਡਾਰੀ ਮਾਰ ਗਈ ਕਹਿਣ ਲੱਗੇ ਹੋਇਆ ਕੀ ਤੇ ਬਾਬੇ ਨਾਨਕ ਨੇ ਲੱਖ ਆਕਾਸ਼ ਪਾਤਾਲ ਲੱਖ ਅੱਖ ਖੁਰਾਕ ਵਿੱਚ ਸ਼ਬਦ ਖਿਲਾਈ ਇੱਕ ਅੱਖ ਖੁਰਾਕ ਦਰ ਤੇ ਅੱਖ ਚਮਕਣ ਦੀ ਦੇਰ ਵਿੱਚ ਮੇਰੇ ਬਾਬੇ ਨਾਨਕ ਗੁਰੂ ਨੇ ਪੀਰ ਦਸਤਗੀਰ ਦੇ ਪੁੱਤਰ ਨੂੰ ਲੱਖਾਂ ਪਾਤਾਲ ਤੇ ਲੱਖਾਂ ਆਕਾਸ਼ ਦਿਖਾ ਦਿੱਤੇ ਭਾਈ ਜੀ ਨੇ ਫਿਰ ਜਿਹੜੀ ਅਗਲੀ ਗੱਲ ਕਹੀ ਹੁਣ ਜੇ ਤਾਂ ਹੁੰਦੀ ਜੀ ਬਸ ਕੇਵਲ ਲੱਖ ਪਤਾਲ ਲੱਖ ਆਕਾਸ਼ ਦਿਖਾਇਆ ਆਪਾਂ ਕਹਿੰਦੇ ਵੀ ਸਿਰਫ ਅਨੁਭਵ ਸੀ ਅੱਗੇ ਉਹਨਾਂ ਨੇ ਹੋਰ ਗੱਲ ਕਹੀ ਕਹਿਣ ਲੱਗੇ ਫਿਰ ਭਰ ਕਚਕਾਲ ਕਚਕੋਲ ਪ੍ਰਸ਼ਾਦ ਦਾ ਚੇਤੇ ਰੱਖੀ ਜਿੱਥੇ ਲੱਖਾਂ ਪਤਾਲ ਲੱਖਾਂ ਆਕਾਸ਼ ਜਿੱਥੋਂ ਤੱਕ ਬਾਬਾ ਜੀ ਦੀ ਪਹੁੰਚੇ ਮਤ ਸਮਝ ਕੇ ਕੇਵਲ ਗੁਰੂ ਨਾਨਕ ਦੇ ਦਰ ਤੇ ਤੂੰ ਚੁੱਕਿਆ ਹੈ ਪਤਾ ਨੀ ਕਰੋੜਾਂ ਬ੍ਰਹਿਮੰਡ ਨੇ ਤੇ ਗੁਰੂ ਨਾਨਕ ਸਾਹਿਬ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਏ ਜਿਸ ਥਾਂ ਤੇ ਗਏ ਨੇ ਜਿਹੜੀ ਤੇਗ ਤੂੰ ਭੇਟਾ ਪਿਆ ਕਰਨਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਉੱਥੇ ਵੀ ਸੰਗਤ ਚੁੱਕਦੀ ਪਈ ਭਾਈ ਸਾਹਿਬ ਦੇ ਮੁਤਾਬਕ ਕਹਿਣ ਲੱਗੇ ਭਰ ਕਚਕੋਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕੜਾਈ ਫਿਰ ਕਹਿੰਦੇ ਜ਼ਾਹਰ ਕਲਾ ਨਾਲ ਸ਼ਕਲ ਛੁਪਾਈ ਬਾਬੇ ਦੀ ਉਸ ਖੇਡ ਨੂੰ ਕੋਈ ਛੁਪਾ ਨਹੀਂ ਸਕਦਾ ਜੇ ਹਜ਼ੂਰ ਉੱਥੇ ਸਿੱਧ ਤਾਂ ਕਰਦੇ ਨੇ ਤੇ ਅੱਜ ਉਹੀ ਬਚਨੇ ਕਹਿੰਦੇ ਨੇ ਭਲੇ ਉਹ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ ਇਹ ਲੱਖ ਸ਼ਬਦ ਜਿਹੜਾ ਇਹ ਵੇ ਦਿਹਲੀ ਦੀਪਕ ਭਾਵੇਂ ਇਹਨੂੰ ਆਕਾਸ਼ ਵਾਲੇ ਪਾਸੇ ਲਾ ਜਾਓ ਤੇ ਭਾਵੇਂ ਪਾਤਾਲ ਵਾਲੇ ਪਾਸੇ ਲਾ ਲਓ ਅਰਥ ਇਹਨੇ ਦੋਵਾਂ ਪਾਸੇ ਕਰਨੇ ਨੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਸ਼ਾਇਦ ਕਹਿੰਦੇ ਨੇ ਲੱਖਾਂ ਹੀ ਪਾਤਾਲ ਨੇ ਤੇ ਲੱਖਾਂ ਹੀ ਆਗਾਸ ਨੇ ਕੋਈ ਇੱਕ ਦੋ ਨਹੀਂ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਰ ਓੜਕ ਓੜਕ ਭਾਲ ਥੱਕੇ ਪੂਰਾ ਯਤਨ ਕਰ ਸਕੇ ਨੇ ਪੂਰੀ ਹਿੰਮਤ ਕਰ ਚੁੱਕੇ ਨੇ ਸਾਰੇ ਵੇਦ ਜਿਹੜੇ ਨੇ ਇੱਕ ਵਾਕ ਦਰ ਤੇ ਇੱਕ ਗੱਲ ਕਹਿੰਦੇ ਪਏ ਨੇ ਕਹਿੰਦੇ ਧਰਮ ਗ੍ਰੰਥ ਵੇਦ ਪੜ੍ਹ ਕੇ ਦੇਖ ਲਓ ਸਾਰੇ ਇੱਕ ਗੱਲ ਪੁਕਾਰ ਕੇ ਕਹਿਣਗੇ ਕਿ ਉਸ ਕਰਤੇ ਪੁਰਖ ਵਾਹਿਗੁਰੂ ਦੀ ਬਣਾਈ ਕੋਈ ਕੁਦਰਤ ਦਾ ਕੋਈ ਅੰਤ ਨਹੀਂ ਪਾ ਸਕਦਾ ਉਹਦਾ ਕੋਈ ਅੰਤ ਨਹੀਂ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਇੱਕ ਬਚਨ ਕਿਹਾ ਕਹਿਣ ਲੱਗੇ ਜਿਹੜੇ ਬੰਦੇ ਓੜਕ ਭਾਲਣ ਗਏ ਨਾ ਉਹ ਪਹਿਲੀ ਗੱਲ ਤਾਂ ਮੁੜੀ ਨਹੀਂ ਕਿਉਂਕਿ ਜਿਹੜਾ ਓੜਕ ਭਾਲਣ ਗਿਆ ਉਹਨੇ ਮੁੜਨਾ ਕਿੱਥੇ ਸੀ ਉਹਦੇ ਵਿੱਚ ਲੀਨ ਹੋ ਗਿਆ ਦੂਜੀ ਗੱਲ ਕਈ ਕਹਿਣ ਲੱਗੇ ਜਿਹੜੇ ਮੁੜ ਕੇ ਆਏ ਉਹਨਾਂ ਨੇ ਪਰਤ ਕੇ ਮੂੰਹ ਖੋਲ ਕੇ ਗੱਲ ਹੀ ਨਹੀਂ ਕੀਤੀ ਉਹ ਸਮਾਜ ਵਿੱਚ ਹੀ ਇੰਨੇ ਚਲੇ ਗਏ ਭਾਈ ਸਾਹਿਬ ਭਾਈ ਗੁਰਦਾਸ ਦਾ ਬਚਨ ਹੁੰਦਾ ਹੈ ਕਹਿਣ ਲੱਗੇ ਓੜਕ ਓੜਕ ਭਾਲਣ ਗਏ ਅੰਤ ਨਾ ਪਾਇਆ ਗਏ ਸਨ ਪਰ ਅੰਤ ਪਾ ਨਹੀਂ ਸਕੇ ਬੜੇ ਯਤਨ ਕੀਤੇ ਉਹ ਪਰਤ ਕੇ ਮੁੜੇ ਵੀ ਨਾ ਓੜਕ ਭਾਲਣ ਗਏ ਫੇਰ ਨਾ ਆਇਆ ਓੜਕ ਲੱਖ ਕਰੋੜ ਭਰਮ ਭੁਲਾਇਆ ਪਰ ਕਹਿੰਦੇ ਨੇ ਜਿਹੜੇ ਵਾਕਈ ਆਸਤਕ ਬਿਰਤੀ ਨਾਲ ਭਾਲਣ ਗਏ ਖੋਜਣ ਗਏ ਉਹ ਤਾਂ ਲੀਨ ਹੋ ਗਏ ਪਰਤ ਕੇ ਕਹਿਣ ਜੋਗੇ ਕੁਝ ਨਹੀਂ ਰਹੇ ਤੇ ਜਿਹੜੇ ਰੁੱਖੇ ਸਨ ਜਿਨ੍ਹਾਂ ਨੂੰ ਸਮਝ ਕੋਈ ਨਾ ਪਈ ਉਹ ਭਰਮ ਵਿੱਚ ਪੈ ਗਏ ਕਹਿੰਦੇ ਨੇ ਸਭ ਕੋਈ ਝੂਠ ਕਹਿੰਦੇ ਨੇ ਉਹ ਨਾਸਤਕ ਬਣ ਗਏ ਦੋ ਤਰ੍ਹਾਂ ਦੇ ਲੋਕ ਨੇ ਚੇਤੇ ਰੱਖੋ ਨਾਸਤਕ ਜਿਹੜਾ ਉਹ ਬਿਲਕੁਲ ਹੀ ਮਨੁੱਖਰ ਹੈ ਵੀ ਉਹ ਮੰਨਦੇ ਹੀ ਨਹੀਂ ਕੁਝ ਹੈ ਤੇ ਜਿਹੜਾ ਆਸਤਕ ਮੰਨ ਲੈਂਦਾ ਉਹ ਵੀ ਕਹਿੰਦਾ ਸੱਜਣਾ ਕਹਿਣ ਦੀ ਗੱਲ ਨਹੀਂ ਇਹ ਤਾਂ ਮੰਨਣ ਦੀ ਵਿਸ਼ਾਈ ਸਹਿਬ ਭਾਈ ਗੁਰਦਾਸ ਕਹਿਣ ਲੱਗੇ ਓੜਕ ਭਾਲਣ ਗਏ ਅੰਤ ਨਾ ਪਾਇਆ ਫਿਰ ਹੋਇਆ ਕਿ ਉਹ ਓੜਕ ਭਾਲਣ ਗਏ ਫੇਰ ਨਾ ਆਇਆ ਫਿਰ ਭਾਈ ਗੁਰਦਾਸ ਕਹਿਣ ਲੱਗੇ ਓੜਕ ਲੱਖ ਕਰੋੜ ਭਰਮ ਭੁਲਾਇਆ ਲੱਖਾਂ ਕਰੋੜਾਂ ਨੇ ਯਤਨ ਕੀਤੇ ਪਰ ਭਰਮ ਭੁਲੇਖੇ ਵਿੱਚ ਪੈ ਗਏ ਉਸ ਵਾਹਿਗੁਰੂ ਦਾ ਅੰਤ ਕਿਸੇ ਨਹੀਂ ਪਾਇਆ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਭਰਪੂਰ ਬਾਣੀ ਵਿੱਚ ਆਪਾਂ ਜਦੋਂ ਸੋਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਸਰਵਣ ਕੀਤਾ ਤੇ ਹਜ਼ੂਰ ਨੇ ਵਾਹਿਗੁਰੂ ਜੀ ਦੇ ਪਸਾਰੇ ਦੀ ਗੱਲ ਕੀਤੀ, ਆਪਾਂ ਪੜ੍ਹਨੇ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ। ਚੀਰਾ ਦਾ ਅਰਥ ਵੀ ਵਿਸਤਾਰ ਹੈ, ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਕੋਈ ਵੀ ਨਹੀਂ ਜਾਣ ਸਕਦਾ ਵੀ ਤੂੰ ਕਿੰਨਾ ਕੁ ਵੱਡਾ। ਤੇ ਮਹਾਰਾਜ ਉੱਥੇ ਯਤਨ ਨਹੀਂ ਕਿਸੇ ਕੀਤਾ। ਸਾਹਿਬ ਕਹਿਣ ਲੱਗੇ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਓੜਕ ਓੜਕ ਭਾਲ ਤੱਕੇ ਕਹਿ ਨਾ ਜਾਈ ਤੇਰੀ ਤਿਲ ਵਡਿਆਈ। ਮੇਰੇ ਮਾਲਕ ਕਹਿ ਸਕਦੇ ਨੇ ਤੇ ਦੇ ਅਰਥ ਬੜੇ ਪਿਆਰੇ ਨੇ, ਸਭ ਸੁਰਤੀ ਮਿਲ ਸੁਰਤ ਕਮਾਈ। ਚੇਤੇ ਰੱਖਣਾ ਸਭ ਸੁਰਤੀ ਦਾ ਅਰਥ ਹੈ ਸੁਰਤ ਜੋੜਨ ਵਾਲੇ ਰਿਸ਼ੀ ਇਕੱਠੇ ਹੋਏ ਇੱਕ ਥਾਂ ਤੇ ਮਾਰ ਕੇ ਚੌਂਕੜੇ ਸੁਰਤਾਂ ਲਾ ਕੇ ਕਹਿੰਦੇ ਨੇ ਕਰੋ ਯਤਨ ਵੀ ਜੇ ਕਿਤੇ ਉਹਦੇ ਚੀਰੇ ਦਾ ਅੰਤ ਪਾ ਸਕੀਏ, ਕਿਉਂਕਿ ਸ਼ਬਦ ਦੀ ਰਹਾਓ ਦੀ ਤੋਂ ਕੇ ਸ਼ਬਦ ਆਰੰਭ ਹੁੰਦਾ ਸੁਣ ਵੱਡਾ ਅੱਖ ਹੈ ਸਭ ਕੋਏ ਕੇਵਲ ਵੱਡਾ ਡੀਟਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ। ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ। ਗੱਲ ਉੱਥੇ ਚੀਰੇ ਦੀਏ ਰਹਾਓ ਦੀ ਤੁਕ ਇਹ ਵੇ ਕਹਿੰਦੇ ਸਭ ਸੁਰਤੀ ਮਿਲ ਸੁਰਤ ਕਮਾਈ, ਸੁਰਤੇ ਜਿਹੜੇ ਨੇ ਉਹ ਇਕੱਠੇ ਹੋਏ, ਉਹਨਾਂ ਨੇ ਆਪਣੀ ਸੁਰਤ ਜੋੜੀ, ਆਪਣੇ ਅੰਦਰ ਨੂੰ ਇਕਾਗਰ ਕਰਕੇ ਨਾਮ ਵੀ ਜੋੜਿਆ, ਸਭ ਕੀਮਤ ਮਿਲ ਕੀਮਤ ਪਾਈ। ਤੇ ਜਿਹੜੇ ਗਿਆਨੀ ਧਿਆਨੀ ਵਿਦਵਾਨ ਪੁਰਸ਼ ਸਨ, ਕੀਮਤ ਪਾਉਣ ਵਾਲੇ ਲੋਕ ਵੀ ਇਕੱਠੇ ਹੋ ਗਏ ਵੀ ਦੱਸੋ ਆਪਾਂ ਕੀਮਤ ਤਾਂ ਪਾਈਏ, ਉਹਦਾ ਕਿੰਨਾ ਕੁ ਵੱਡਾ ਵਿਸਤਾਰ ਹੈ। ਗਿਆਨੀ ਧਿਆਨੀ ਗੁਰ ਗੁਰਹਾਈ, ਇਹਦੇ ਅਰਥ ਬੜੇ ਸੋਹਣੇ ਨੇ। ਗਿਆਨਵਾਨ ਵੀ ਇਕੱਠੇ ਹੋਏ ਤੇ ਧਿਆਨ ਟਿਕਾਣ ਵਾਲੇ ਵੀ ਇਕੱਠੇ ਹੋਏ। ਗੁਰ ਗੁਰਹਾਈ ਚੇਤੇ ਰੱਖਣਾ, ਇਹਦਾ ਅਰਥ ਵਿਦਵਾਨ ਗੁਰ ਭਾਈ ਵੀ ਕਰਦੇ ਨੇ। ਗੁਰਹਾਈ ਦਾ ਅਰਥ ਇਹ ਵੇ ਕਿ ਸੁਰਤੇ ਗਿਆਨੀ ਧਿਆਨੀ ਆਪ ਤਾਂ ਇਕੱਠੇ ਹੋਏ ਪਰ ਜਿਨ੍ਹਾਂ ਨੂੰ ਪਤਾ ਨਹੀਂ ਸੀ ਆਪਣੇ ਵੱਡੇ ਗੁਰ ਭਾਈਆਂ ਨੂੰ ਵੀ ਬੁਲਾ ਲਿਆ ਕਿ ਆਓ ਸਾਡੀ ਸਹਾਇਤਾ ਕਰੋ, ਵੇਖੀਏ ਤਾਂ ਸਹੀ ਰੱਬ ਕਿੰਨਾ ਕੁ ਵੱਡਾ, ਉਹਦਾ ਪਸਾਰਾ ਕਿੰਨਾ ਕੁ ਵੱਡਾ। ਸਾਹਿਬ ਕਹਿੰਦੇ ਨੇ ਗਿਆਨੀ ਧਿਆਨੀ ਗੁਰ ਗੁਰਹਾਈ, ਵੈਸੇ ਹਾਈ ਦਾ ਅਰਥ ਇੰਗਲਿਸ਼ ਵਿੱਚ ਵੀ ਆਪਾਂ ਪੜ੍ਹਨੇ ਉੱਚਾ ਹੈ ਪਰ ਇੱਥੇ ਵੀ ਅਰਥ ਵੱਡਾ ਜੀ। ਗਿਆਨੀ ਧਿਆਨੀ ਗੁਰ ਗੁਰਹਾਈ, ਫਿਰ ਸਾਰੇ ਅਖੀਰ ਤੇ ਕਹਿਣ ਲੱਗੇ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਓੜਕ ਓੜਕ ਭਾਲ ਥੱਕੇ ਕਿੰਨੇ ਤੇਰਾ ਅੰਤ ਪਾ ਸਕਣੇ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਜੀ ਨੇ ਇੱਕ ਹੋਰ ਪ੍ਰਮਾਣ ਦਿੱਤਾ। ਸਾਹਿਬ ਕਹਿੰਦੇ ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਭਾਲਣ ਸ੍ਰਿਸ਼ਟ ਗਿਆ। ਦੇਖੋ ਇਹਦੇ ਅਰਥ ਸਾਹਿਬ ਨੇ, ਨਾਲ ਕੁਟੰਬ, ਇੱਥੇ ਨਾਲ ਦਾ ਅਰਥ ਸਾਥ ਨਹੀਂ, ਸਮਝੋ ਇਹਦੇ ਅਰਥ, ਨਾਲ ਦਾ ਅਰਥ ਸਾਥ ਨਹੀਂ, ਇੱਥੇ ਨਾਲ ਦਾ ਅਰਥ ਕਮਲ ਫੁੱਲ ਦੀ ਉਹ ਨਾਲੀ ਜਿਹਦੇ ਵਿੱਚੋਂ ਬ੍ਰਹਮਾ ਦਾ ਜਨਮ ਹੋਇਆ ਸੀ, ਕਿਉਂਕਿ ਬ੍ਰਹਮਾ ਅੰਤ ਪਾਣ ਤੁਰਿਆ ਹੈ ਨਾ। ਸਿਰਫ ਸਾਹਿਬ ਨੇ ਇੱਕ ਪ੍ਰਮਾਣ ਲਿਆ ਨਾਲ ਕੁਟੰਬ, ਕਹਿੰਦੇ ਨੇ ਬ੍ਰਹਮਾ ਜਿਹੜਾ ਜਿਸ ਨਾਲ ਵਿੱਚੋਂ ਪੈਦਾ ਹੋਇਆ, ਜਿਸ ਪਰਿਵਾਰ ਵਿੱਚੋਂ ਪੈਦਾ ਹੋਇਆ, ਉਸ ਨਾਲੀ ਦੇ ਵਿੱਚ ਪੈ ਕੇ, ਉਸ ਕਮਲ ਦੇ ਫੁੱਲ ਦੇ ਵਿੱਚ ਪੈ ਕੇ ਰੱਬ ਦੀ ਸ੍ਰਿਸ਼ਟੀ ਦਾ ਅੰਤ ਪਾਣ ਤੁਰਿਆ। ਸਾਹਿਬ ਕਹਿਣ ਲੱਗੇ ਨਾਲ ਕੁਟੰਬ ਸਾਥ ਵਰਦਾਤਾ, ਹੁਣ ਚੇਤੇ ਰੱਖੋ ਨਾਲ ਤੇ ਸਾਥ ਦੋ ਸ਼ਬਦ ਆਏ ਨੇ, ਅਰਥ ਬੜੇ ਪਿਆਰੇ ਨੇ। ਨਾਲ ਦਾ ਅਰਥ ਹੈ ਨਾਲੀ, ਸਾਥ ਦਾ ਅਰਥ ਹੈ ਸਾਥੀ, ਤੇ ਸ਼ਬਦ ਆਇਆ ਵਰਦਾਤਾ, ਵਰਦਾਤਾ ਦਾ ਅਰਥ ਹੈ ਵਰਾਂ ਨੂੰ ਦੇਣ ਵਾਲਾ ਵਿਸ਼ਨੂੰ। ਕਹਿੰਦੇ ਨੇ ਕੱਲਾ ਬ੍ਰਹਮਾ ਨਹੀਂ, ਨਾਲ ਵਰਾਂ ਨੂੰ ਦੇਣ ਵਾਲਾ ਵਿਸ਼ਨੂੰ ਵੀ ਇਹਦੀ ਸਹਾਇਤਾ ਵੀ ਤੁਰਿਆ ਤੇ ਕਹਿਣ ਲੱਗਾ ਚੱਲ ਬ੍ਰਹਮਾ ਉਹ ਸ੍ਰਿਸ਼ਟੀ ਦਾ ਅੰਤ ਤੇ ਪਾਸ ਹੈ। ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਭਾਲਣ ਸ੍ਰਿਸ਼ਟ ਗਿਆ। ਫਿਰ ਸਾਹਿਬ ਕਹਿੰਦੇ ਹੋਇਆ ਕਿ ਆਗੇ ਅੰਤ ਨਾ ਪਾਏ ਉਹ ਤਾਂਕਾ, ਉਸ ਕਰਤੇ ਪੁਰਖ ਵਾਹਿਗੁਰੂ ਦਾ ਅੰਤ ਹੀ ਨਹੀਂ ਪਾਇਆ, ਕੰਸ ਛੇਦ ਕਿਆ ਵੱਡਾ ਪਿਆ। ਹੁਣ ਦੇਖੋ ਸ਼ਬਦ ਕਹਿੰਦੇ ਲੋਕ ਐਵੇਂ ਰੌਲਾ ਪਾਉਂਦੇ ਨੇ ਕਿ ਭਗਵਾਨ ਨੇ ਕੰਸ ਨੂੰ ਮਾਰ ਦਿੱਤਾ। ਬਾਬਾ ਨਾਨਕ ਕਹਿੰਦਾ ਇਹ ਕਿੰਨੀ ਕੁ ਦੀ ਉਪਮਾ ਹੋਏ, ਉਹ ਜਿਹੜਾ ਇੱਕ ਅੱਖ ਝਮਕਣ ਵਿੱਚ ਸਾਰੀ ਸ੍ਰਿਸ਼ਟੀ ਗਰਕ ਕਰ ਸਕਦਾ, ਇੱਕ ਕੰਸ ਨੂੰ ਮਾਰਨ ਨਾਲ ਕਹੀਏ ਬੜੀ ਵੱਡੀ ਵਡਿਆਈ, ਇਹ ਛੋਟੀ ਜਿਹੀ ਗੱਲ। ਕਹਿੰਦੇ ਨੇ ਕੋਈ ਵੱਡੀ ਗੱਲ ਨਹੀਂ। ਹਜ਼ੂਰ ਕਹਿੰਦੇ ਨੇ ਉਸ ਬ੍ਰਹਮਾ ਨੇ ਵੀ ਅੰਤ ਨਹੀਂ ਪਾਇਆ। ਹਜ਼ੂਰ ਕਹਿਣ ਲੱਗੇ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ ਸਾਰਿਆਂ ਨੇ। ਦਾ ਅੰਤ ਨਹੀਂ। ਹਜ਼ੂਰ ਫਿਰ ਬਚਨ ਕਰਦੇ ਨੇ ਸਹਿਬ ਅਖਾਰਹਿ ਕਹਿਣ ਕਤੇਬਾਂ, ਸਹਿਬ ਧੰਨ ਗੁਰੂ ਨਾਨਕ ਦੇਵ ਨੇ ਸੱਚੇ ਪਿਤਾ ਨੇ ਪਹਿਲਾਂ ਪੂਰਵ ਦੇ ਗ੍ਰੰਥਾਂ ਦਾ ਜ਼ਿਕਰ ਕੀਤਾ, ਵੇਦਾਂ ਦਾ ਜ਼ਿਕਰ ਕੀਤਾ, ਚਾਰੇ ਵੇਦ ਵਿੱਚ ਆ ਗਏ। ਹੁਣ ਗੱਲ ਕੀਤੀ ਕਤੇਬਾਂ ਦੀ, ਸਹਿਸ ਅਠਾਰਾਂ, ਸਹਿਸ ਦਰ ਤੇ ਹਜ਼ਾਰ, ਅਠਾਰਾਂ ਹਜ਼ਾਰ ਆਲਮ ਮੰਨੇ ਗਏ ਨੇ। ਵੈਸੇ ਇਹਦੇ ਅਰਥ ਗੁਰਮੁਖ ਨੇ ਹੋਰ ਕੀਤੇ ਨੇ, ਉਹ ਕਹਿੰਦੇ ਨੇ ਸਹਿਸ ਦਾ ਅਰਥ ਹਜ਼ਾਰਾਂ ਰਿਸ਼ੀ ਮੁਨੀ, ਅਠਾਰਾਂ ਦਾ ਅਰਥ ਜਿਹੜੇ ਆ ਅਠਾਰਾਂ ਪੁਰਾਣ ਨੇ। ਸਹਿਸ ਅਠਾਰਾਂ ਕਹਿਣ ਕਿਤੇਬਾਂ, ਆ ਚਾਰ ਕਿਤੇਬਾਂ ਮੰਨੀਆਂ ਨੇ, ਤੁਰੇਤ, ਜ਼ਬੂਰ, ਅੰਜ਼ੀਲ ਤੇ ਪੁਰਾਣ। ਕਹਿੰਦੇ ਨੇ ਇਹ ਚਾਰੇ ਕਿਤੇਬਾਂ ਵੀ ਕੁਲ ਪੜ੍ਹ ਕੇ ਵੇਖ ਲੈ ਇੱਕ ਗੱਲ ਕਹਿੰਦੀਆਂ ਨੇ। ਅਸਲੂ ਇੱਕ ਧਾਤ, ਕਹਿੰਦੇ ਨੇ ਅਸਲੂ ਦਾ ਅਰਥ ਅਸਲ ਵਿੱਚ, ਮੁੱਢ ਵਿੱਚ। ਇੱਕ ਧਾਤ, ਇੱਕ ਧਾਤ ਦਾ ਅਰਥ ਕੇਵਲ ਇੱਕ ਕਰਤੇ ਪੁਰਖ ਵਾਹਿਗੁਰੂ ਦੀ ਧਾਤ ਦਾ ਅਰਥ, ਕੁਦਰਤ ਕਹਿ ਲਓ, ਮਾਇਆ ਕਹਿ ਲਓ, ਇੱਕ ਕਰਤੇ ਪੁਰਖ ਵਾਹਿਗੁਰੂ ਦਾ ਪਸਾਰਾ ਜੇ ਭਾਵੇਂ ਲੱਖਾਂ ਕਰੋੜਾਂ ਔੜਕ ਭਾਲ ਸਕੇ ਨੇ, ਕਿਸੇ ਨੂੰ ਸਮਝ ਨਹੀਂ ਪਈ, ਪਰ ਇੱਕ ਗੱਲ ਨਾਲ ਸਾਰੇ ਸਹਿਮਤ ਨੇ, ਜਿਤਨੇ ਵੀ ਬ੍ਰਹਿਮੰਡ ਖੰਡ ਨੇ ਉੱਥੇ ਸਾਰੇ ਕੇਵਲ ਇੱਕ ਦਾ ਕੰਟਰੋਲ, ਇੱਕ ਕਰਤੇ ਪੁਰਖ ਵਾਹਿਗੁਰੂ ਮੁੱਢ ਮੂਲ ਜਿਹੜਾ ਕੇਵਲ ਉਹ। ਇਹ ਬਚਨ ਬਾਬਾ ਨਾਮਦੇਵ ਜੀ ਦੇ ਅੰਮ੍ਰਿਤ ਭਰਪੂਰ ਬਚਨਾਂ ਵਿੱਚ ਪੜ੍ਹਨੇ ਕਿ ਉਸ ਇੱਕ ਨੇ ਸਾਰਾ ਪਸਾਰਾ ਜਿਹੜਾ ਇਹਦੇ ਉੱਤੇ ਕਾਬੂ ਪਾਇਆ ਹੋਇਆ। ਮੈਂ ਸਵੇਰੇ ਵੀ ਉੱਥੇ ਕਰਜ਼ ਕਰਕੇ ਆਇਆ ਕਿ ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ। ਸੱਚ ਜਾਣਿਓ ਕਿ ਜਿੰਨੀ ਜਪਜੀ ਸਾਹਿਬ ਦੀ ਕਥਾ ਕਰਨ ਲੱਗਿਆਂ ਬੰਦੇ ਨੂੰ ਅੰਦਰ ਇੰਨਾ ਕੁ ਝਿਜਕਦਾ ਵੀ ਜਪਜੀ ਸਾਹਿਬ ਦੀ ਇੱਕ ਇੱਕ ਪੌੜੀ ਵਿੱਚ ਗਿਆਨ ਦਾ ਭੰਡਾਰਾ ਭਰਿਆ ਪਿਆ। ਜਿਤਨਾ ਮਰਜ਼ੀ ਕੋਈ ਗੱਲ ਕਰ ਲੈ, ਸਾਹਿਬ ਕਹਿੰਦੇ ਉਹ ਇੱਕ ਜਿਹਨੇ ਸਭ ਤੇ ਕਾਬੂ ਕੀਤਾ। ਹਜ਼ੂਰ ਦਾ ਇੱਕ ਬਚਨ ਹੁੰਦਾ, ਭੁਗਤ ਗਿਆਨ ਦਇਆ ਭੰਡਾਰਨ, ਘੱਟ ਘੱਟ ਵਾਜੈ ਨਾਦ, ਆਪ ਨਾਥ ਨਾਤੀ ਸਬਜਾ ਕੀ। ਅਸਲ ਨੂੰ ਇੱਕ ਧਾਤ, ਆ ਜਿਤਨੀ ਵੀ ਸ੍ਰਿਸ਼ਟੀ ਹੈ, ਜਿੰਨੇ ਪਤਾਲ ਨੇ, ਇੱਕ ਰੱਬ ਨੇ ਨੱਥੇ ਹੋਏ ਨੇ, ਇੱਕ ਤੋਂ ਬਿਨਾਂ ਦੂਜਾ ਕੋਈ ਨਹੀਂ। ਬਾਬਾ ਨਾਮਦੇਵ ਜੀ ਨੇ ਇਹੀ ਤਾਂ ਪ੍ਰਮਾਣ ਦਿੱਤਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਕਹਿੰਦੇ ਸੂਤਰ ਦਾ ਧਾਗਾ ਕੇਵਲ ਇੱਕ ਹੈ ਤੇ ਉਹਦੀ ਮਾਲਾ ਬਣਾਉਣ ਲੱਗਿਆ, ਭਾਵੇਂ ਤੂੰ ਕਰੋੜਾਂ ਮੋਤੀ ਉਹਦੇ ਵਿੱਚ ਪਾ ਦੇ, ਪਰ ਕਰੋੜਾਂ ਮੋਤੀਆਂ ਵਿੱਚੋਂ ਧਾਗਾ ਕੇਵਲ ਇੱਕ ਹੀ ਨਿਕਲਦਾ ਪਿਆ। ਜਿਵੇਂ ਮਾਲਾ ਦੇ ਵਿੱਚ ਸੈਂਕੜੇ ਮੋਤੀ ਨੇ ਮਣਕੇ ਨੇ, ਧਾਗਾ ਇੱਕ, ਭਾਵੇਂ ਅਰਬਾਂ ਖਰਬਾਂ ਜਿਤਨੇ ਮਰਜ਼ੀ ਬ੍ਰਹਿਮੰਡ ਨੇ, ਪਰ ਇਹਨਾਂ ਸਾਰਿਆਂ ਦਾ ਸੰਭਾਲ ਕਰਨ ਵਾਲਾ ਕੇਵਲ ਇੱਕ ਵਾਹਿਗੁਰੂ ਹੈ। ਅਸਲੂ ਇੱਕ ਧਾਤ, ਅੱਗੇ ਹਜ਼ੂਰ ਕਹਿੰਦੇ ਲੇਖਾ ਹੋਏ ਤਾਂ ਲਿਖੀ ਹੈ। ਕਹਿੰਦੇ ਕੀ ਇਹਦੇ ਬਾਰੇ ਲਿਖਣ ਤੁਰੇਗਾ, ਲੇਖਾ ਹੋ ਸਕੇ ਤਾਂ ਲਿਖੀਏ ਨਾ। ਸਾਹਿਬ ਕਹਿੰਦੇ ਲੇਖਾ ਹੋਏ ਵਿਨਾਸ਼, ਧਿਆਨ ਦਿਆ ਜੇ ਉਹਦਾ ਲੇਖਾ ਕੋਈ ਕਰ ਸਕੇ ਤੇ ਲਿਖੀਏ, ਕਿਉਂਕਿ ਲੇਖੇ ਦੀ ਜਿਹੜੀ ਗਿਣਤੀ ਹੈ ਹਿੰਸੇ, ਉਹਨਾਂ ਦੀ ਕੁਝ ਨਾ ਕੁਝ ਅੰਕ ਤਾਂ ਹੈ ਨਾ। ਆਪਾਂ ਸ਼ੁਰੂ ਕਰਾਂਗੇ ਕਾਈ ਦਾਈ ਸੈਂਕੜਾ ਹਜ਼ਾਰ, ਦਾ ਹਜ਼ਾਰ, ਲੱਖ ਦਾ ਲੱਖ, ਅਰਬ ਦਾ ਲੱਖ, ਤੁਰੀ ਜਾਂਗੇ ਆਪਾਂ ਖਰਬ ਦਾ ਖਰਬ, ਪਦਮ ਨੀਰ ਸੰਖ ਤੱਕ ਪਹੁੰਚ ਜਾਂਗੇ। ਅਖੀਰ ਤੇ ਕੋਈ ਥਾਂ ਆਵੇਗੀ ਜਿੱਥੇ ਗਿਣਤੀ ਮੁੱਕ ਜਾਏਗੀ। ਸਾਹਿਬ ਕਹਿੰਦੇ ਨੇ ਸੱਚ ਜਾਣੀ ਲੇਖਾ ਤਾਂ ਕਰੀ ਜੇ ਤੇਰੇ ਕੋਲ ਗਿਣਤੀ ਦੇ ਹਿੰਸੇ ਹੈ। ਤੇਰੇ ਕੋਲ ਤਾਂ ਇੰਨੀ ਗਿਣਤੀ ਹੋਈ ਨਹੀਂ ਕਿ ਜਿੰਨਾ ਕੁਝ ਰੱਬ ਨੇ ਸਾਜ ਦਿੱਤਾ ਐਵੇਂ ਕਲਮ ਚੁੱਕ ਕੇ ਲਿਖ ਨਾ ਤੁਰ ਪਈ ਮੈਂ ਅੰਤ ਪਾ ਲਿਆ। ਲੇਖਾ ਹੋਏ ਤਾਂ ਲਿਖੀ ਹੈ, ਜੇ ਲਿਖ ਸਕਣਾ ਤਾਂ ਲਿਖ। ਸਾਹਿਬ ਕਹਿੰਦੇ ਨੇ ਲੇਖਾ ਹੋਏ ਵਿਨਾਸ਼, ਪਿਆਰਿਆ ਲੇਖਾ ਦਾ ਅਰਥ ਜਿਹੜੇ ਗਿਣਤੀ ਦੇ ਹਿੰਸੇ ਨੇ ਇਹ ਹੀ ਖਤਮ ਹੋ ਜਾਂਦੇ, ਤੂੰ ਲਿਖਣ ਕੀ ਤੁਰਨਾ। ਸਾਹਿਬ ਸੱਚੇ ਪਿਤਾ ਮਹਾਰਾਜ ਜੀ ਨੇ ਨਾ ਕੇਵਲ ਕਿਸੇ ਨੂੰ ਨਹੀਂ ਕਿਹਾ, ਆਪਣੇ ਤੇ ਬਚਨ ਚੁਕਾਏ। ਜਦੋਂ ਪਾਂਧੇ ਨੂੰ ਉਪਦੇਸ਼ ਕੀਤਾ ਉਹਦੇ ਵਿੱਚ ਇੱਕ ਤੁਕ ਸਾਹਿਬ ਨੇ ਬਾਣੀ ਵਿੱਚ ਕਹੀ, ਜਦੋਂ ਸ਼ਬਦ ਪੜ੍ਹਨੇ ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰਕਾਰ, ਉੱਥੇ ਗੱਲ ਤਾਂ ਲਿਖੀ, ਨਾਮ ਨਾਮ ਲਿਖਣ ਦੀ ਗੱਲ ਕਹੀ, ਪਰ ਅਖੀਰ ਤੇ ਗੱਲ ਇੱਥੇ ਮੁਕਾਈ ਵੀ ਜੇ ਤੂੰ ਨਾਮ ਲਿਖਣਾ ਪਿਆ ਮਤ ਸੋਚੀ, ਮੈਂ ਲਿਖ ਕੇ ਉਹਦਾ ਅੰਤ ਪਾ ਲਿਆ ਤੇਰਾ ਭੁਲੇਖਾ ਹੀ। ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ ਲਿਖ ਨਾਮ, ਲਿਖ ਆਪਣੇ ਹਿਰਦੇ ਦੀ ਫੱਟੀ ਤੇ ਨਾਮ, ਸਲਾਹ ਲਿਖ, ਪਰ ਨਾਲ ਇੱਕ ਸ਼ਬਦ ਹੋਰ ਲਿਖਦੀ, ਲਿਖ ਅੰਤ ਨਾ ਪਾਰਾਵਾਰ, ਕਿਉਂਕਿ ਲਿਖ ਹੈ ਉਹ ਵਿਨਾਸ਼। ਜੇ ਤੂੰ ਆਪਣੇ ਹਿਰਦੇ ਵਿੱਚ ਨਾਮ ਲਿਖਣ ਤੁਰ ਪਿਆ ਤੇ ਇਹ ਸਮਝੇ ਵੀ ਜੋ ਕੁਝ ਮੈਂ ਲਿਖ ਲਿਆ ਇਹ ਅੰਤ। ਸਾਹਿਬ ਕਹਿੰਦੇ ਨਹੀਂ, ਨਾਮ ਜਪਣ ਲੱਗਿਆ ਇੱਕ ਗੱਲ ਪਹਿਲਾਂ ਲਿਖ ਲੈ,
ਵੀ ਲਿਖ ਅੰਤ ਨਾ ਤਾਰਾ ਵਾਸ, ਉਸ ਕਰਤੇ ਪੁਰਖ ਵਾਹਿਗੁਰੂ ਦਾ ਅੰਤ ਨਹੀਂ। ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ਼। ਸਾਹਿਬ ਨੇ ਦੂਸਰਾ ਪ੍ਰਮਾਣ ਦਿੱਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਹਜ਼ੂਰ ਕਹਿੰਦੇ ਨੇ, ਆਪਾਂ ਪੜ੍ਹਨੇ ਆ, ਪੜ੍ਹਨ ਦਾ ਮਤਲਬ ਮਨ ਨੂੰ ਸਮਝਾਉਣਾ। ਸਾਹਿਬ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਨੇ, ਕੋਈ ਇੱਕ ਕਿਤਾਬ ਪੜ੍ਹਦਾ ਤੇ ਕਲਮ ਚੁੱਕ ਕੇ ਆਪਣਾ ਤਜਰਬਾ ਆਪਣਾ ਅਨੁਭਵ ਲਿਖਣ ਲੱਗ ਪੈਂਦਾ, ਕੋਈ 5-7 ਕਿਤਾਬਾਂ ਪੜ੍ਹ ਕੇ ਉਹਨਾਂ ਵਿੱਚੋਂ ਇੱਕ ਨਵੀਂ ਕਿਤਾਬ ਤਿਆਰ ਕਰ ਦਿੰਦਾ। ਹਜ਼ੂਰ ਕਹਿੰਦੇ ਨੇ, ਮੈਂ ਵਾਹਿਗੁਰੂ ਤੋਂ ਭੈ ਖਾ ਕੇ ਇੱਕ ਗੱਲ ਕਹਿੰਦਾ ਮੇਰੇ ਨਿਰੰਕਾਰ, ਮੈਂ ਇੰਨਾ ਕੁ ਪੜ੍ਹਾਈ ਕਰ ਲਾਂ, ਜਿਹੜੇ ਸਾਹਿਤ ਨੂੰ ਜਿਹੜੇ ਗ੍ਰੰਥ ਮੈਂ ਪੜ੍ਹਨੇ ਨੇ ਉਹਨਾਂ ਗ੍ਰੰਥਾਂ ਦਾ ਜਿਹੜਾ ਵੇਟ ਹੈ, ਉਹਨਾਂ ਦਾ ਭਾਰ ਹੈ ਕੋਈ 2-4 ਕਿਲੋ ਨਹੀਂ। ਕਹਿੰਦੇ ਨੇ, ਇੰਨੀ ਕੁ ਪੜ੍ਹਾਈ ਮੈਂ ਕਰਾਂ, ਇੰਨਾ ਕੁ ਮੈਂ ਅਨੁਭਵੀ ਹੋ ਜਾ, ਇੰਨਾ ਵਿਦਵਾਨ ਹੋਵਾਂ ਕਿ ਜਿਹੜੇ ਗ੍ਰੰਥ ਮੈਂ ਪੜ੍ਹ ਪੜ੍ਹ ਕੇ ਆਪਣੀ ਹਿਫਜ਼ ਕਰ ਲੈ, ਮੈਂ ਜ਼ਬਾਨੀ ਕੰਤ ਕਰ ਲੈ, ਉਹਨਾਂ ਨੂੰ ਜੇ ਕੋਈ ਤੋਲਣ ਲੱਗੇ ਤੇ ਉਹਨਾਂ ਦਾ ਭਾਰ ਹੀ ਲੱਖਾਂ ਮਣ ਹੋ ਜਾਏ। ਹੁਣ ਚੇਤੇ ਰੱਖੋ, ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ਼। ਕਹਿੰਦੇ ਨੇ, ਜਿਹੜੇ ਗ੍ਰੰਥ ਮੈਂ ਪੜ੍ਹਾਂ ਉਹਨਾਂ ਦਾ ਭਾਰ ਹੀ ਲੱਖਾਂ ਮਣ ਹੋਵੇ। ਫਿਰ ਕਹਿੰਦੇ ਨੇ, ਮੈਨੂੰ ਰੱਬ ਇੰਨੀ ਕੁ ਸਮਰੱਥਾ ਦੇ ਕਿ ਜਿੰਨੀ ਤੇਜ਼ ਹਵਾ ਚੱਲਦੀ ਏ ਖਿੰਨ ਵਿੱਚ ਕਿਤੇ ਦੀ ਕਿਤੇ, ਕਹਿੰਦੇ ਨੇ ਇੰਨੀ ਤੇਜ਼ ਮੇਰੀ ਹੱਥ ਦੀਆਂ ਉਂਗਲੀਆਂ ਚੱਲਣ, ਮੈਂ ਇੰਨਾ ਤੇਜ਼ ਲਿਖਣਾ ਸ਼ੁਰੂ ਕਰਾਂ। ਸਾਹਿਬ ਕਹਿੰਦੇ ਨੇ, ਜਿਹੜੇ 7 ਸਮੁੰਦਰਾਂ ਦੀ ਲੋਕ ਗੱਲ ਕਰਦੇ ਨੇ, ਸਾਰੇ ਪਾਣੀ ਨੂੰ ਘੋਲ ਕੇ ਬਣਾ ਲਾ ਸ਼ਾਹੀ। ਤੇ ਸਾਹਿਬ ਕਹਿੰਦੇ ਨੇ, ਕਰੋੜਾਂ ਯੁੱਗ ਮੈਂ ਲਿਖਦਾ ਰਾਂ ਤੇ ਵਹਿੰਦਾ ਰਾਂ, ਪਰ ਮੇਰੇ ਵਾਹਿਗੁਰੂ ਅਖੀਰ ਤੇ ਮੈਂ ਉੱਠ ਕੇ ਇੱਕੋ ਗੱਲ ਕਹਾਂਗਾ, ਜੈਸਾ ਤੂੰ ਤੈਸਾ ਤੂੰ, ਕਿਆ ਉਪਮਾ ਦੀਜਾ, ਮੇਰੇ ਕੋਲ ਕੋਈ ਸਮਰੱਥਾ ਨਹੀਂ ਮੈਂ ਕੁਝ ਲਿਖ ਸਕਾਂ। ਸਾਹਿਬ ਕਹਿੰਦੇ ਨੇ, ਨਾਨਕ ਕਾਗਜ਼ ਲੱਖ ਮਣਾ, ਪੜ ਪੜ ਕੀਚੈ ਭਾਉ, ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ਼। ਨਾਨਕ ਕਾਗਜ਼ ਲੱਖ ਮਣਾ, ਪੜ ਪੜ ਕੀਚੈ ਭਾਉ, ਮਸੂ ਤੋਟ ਨਾ ਆਵੀ, ਲੇਖਣ ਪਾਉਣ ਚਲਾਓ, ਤੀ ਤੇਰੀ ਕੀਮਤ ਨਾ ਪਵੈ, ਲੇਖਾ ਹੋਏ ਵਿਨਾਸ਼, ਤੀ ਤੇਰੀ ਕੀਮਤ ਨਾ ਪਵੈ, ਹੋ ਕੇਵਡ ਆਖਾਂ, ਨਾ ਮੈਂ ਕੀ ਤੇਰੇ ਬਾਰੇ ਲਿਖ ਸਕਦਾ। ਇਹੀ ਬਚਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਬਾਬਾ ਕਬੀਰ ਜੀ ਨੇ ਕਹਿ। ਵੇਖੋ, ਇੱਕ ਪਾਸੇ ਮੈਂ ਅਰਜ ਕਰਨਾ, ਇਥੋਂ ਤੱਕ ਪਹੁੰਚਿਆ ਹੋਇਆ ਉਹ ਫਕੀਰ ਰੱਬ ਦੇ ਚਰਨਾਂ ਵਿਚ ਜੁੜਿਆ ਹੋਇਆ ਭਗਤ, ਇਹੀ ਕਾਰਨ ਕਿ ਕਈ ਵਾਰੀ ਆਪਾਂ ਦੇਖਦੇ ਹਾਂ ਜਿਹੜਾ ਰੱਬ ਦਾ ਭਗਤ ਜੋ ਕਹਿਦਾ ਹੈ ਨਾ, ਉਹਦੀ ਗੱਲ ਹੀ ਜੇ ਮੁੜਦੀ ਰੱਬ ਦੀ ਤਾਂ ਕਈ ਵਾਰੀ ਲੋਕ ਮੋੜ ਦਿੰਦੇ ਨੇ, ਪਰ ਜੋ ਗੁਰਮੁਖ ਨੇ ਮਹਾਂਪੁਰਸ਼ ਨੇ ਜ਼ਬਾਨ ਤੋਂ ਕਹਿ ਦਿੱਤਾ, ਪਰ ਹੋਵੇ ਮਹਾਂਪੁਰਸ਼। ਮੈਂ ਸਵੇਰੇ ਤਰਜ ਕੀਤੀ ਸੀ, ਖਿਮਾ ਕਰਿਓ, ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲੇ ਇੱਕ ਗੱਲ ਕਹਿੰਦੇ ਹੁੰਦੇ ਸਨ, ਸ਼ਾਇਦ ਰਾਤ, ਉਹ ਕਹਿੰਦੇ ਸਨ, ਗ੍ਰਿਸ਼ਤੀ ਹੋਵੇ ਕੋਲ ਟਕਾ ਨਹੀਂ ਤੇ ਉਹ ਵੀ ਇੱਕ ਕੌਡੀ ਦਾ ਨਹੀਂ, ਇੱਕ ਕੌਡੀ ਦਾ ਨਹੀਂ, ਹੋਵੇ ਸੰਤ ਤੇ ਟਕਿਆਂ ਦੀ ਖਾਤਰ ਭੱਜਦਾ ਫਿਰੇ ਉਹ ਵੀ ਇੱਕ ਕੌਡੀ ਦਾ ਨਹੀਂ। ਗੱਲ ਮੈਂ ਭਾਵੇਂ ਪਤੇ ਦੀ ਕੀਤੀ, ਸਾਹਿਬ ਸੱਚੇ ਪਿਤਾ ਮਹਾਰਾਜ ਜੀ ਨੇ ਬਾਣੀ ਵਿਚ ਬਚਨ ਕਹੇ ਨੇ, ਕਹਿੰਦੇ ਨੇ ਭਗਤ ਦੀ ਕਦੀ ਰੱਬ ਮੋੜਦਾ ਨਹੀਂ। ਤੇ ਇਹਦੇ ਬਾਰੇ ਇੱਕ ਪ੍ਰਮਾਣ ਦਿੰਦੇ ਨੇ ਸਿਆਣੇ ਲੋਕ, ਅੱਗ ਬਲਦੀ ਹੋਵੇ ਨਾ ਤੇ ਤਪੇ ਹੋਏ ਕੋਲੇ ਨੂੰ ਆਪਾਂ 1-2 ਮਿੰਟ ਹੱਥ ਤੇ ਰੱਖ ਸਕਦੇ ਹਾਂ, ਆ ਭੱਖਦਾ ਹੋਵੇ ਕੋਲਾ ਤੇ ਆਪਾਂ 5-7 ਮਿੰਟ ਕਦੀ ਇੱਧਰ ਬਦਲ ਕਦੀ ਇੱਧਰ ਬਦਲ, ਹੱਥ ਦੀਆਂ ਤਲੀਆਂ ਸੜਨਗੀਆਂ ਨਹੀਂ, ਪਰ ਉਸ ਅੱਗ ਵਿਚ ਲਾਲ ਹੋਇਆ ਹੋਵੇ, ਗਰਮ ਹੋਇਆ ਹੋਵੇ ਲੋਹਾ, ਉਹਨੂੰ ਕਦੀ ਇੱਕ ਖਿੰਨ ਵੀ ਰੱਖ ਕੇ ਦੇਖੋ, ਬਸ ਲੱਗਣ ਦੀ ਦੇਰ ਨਾਲ ਹੀ ਮਾਸ ਨੂੰ ਪੱਟ ਕੇ ਲੈ ਜਾਏਗਾ। ਚੇਤੇ ਰੱਖੋ, ਜਿਸ ਕੋਲੇ ਵਿਚ ਇਹ ਤਪਿਆ ਉਹ ਕੋਲਾ ਤਾਂ ਹੱਥ ਤੇ ਰੱਖੀਏ ਤੇ 2-4 ਘੜੀਆਂ ਲੱਗ ਸਕਦਾ ਸਮਾਂ, ਪਰ ਜਿਹੜਾ ਵਿੱਚ ਗਰਮ ਹੋ ਕੇ ਲਾਲ ਹੋ ਚੁੱਕਾ ਉਹ ਇੱਕ ਖਿੰਨ ਲੱਗਦੇ ਸਾਰ ਚਮੜੀ ਪੱਟਦਾ। ਕਹਿੰਦੇ ਨੇ ਵਾਹਿਗੁਰੂ ਇੱਕ ਤਪੇ ਹੋਏ ਕੋਲੇ ਦੀ ਤਰ੍ਹਾਂ ਹੀ ਤੇ ਭਗਤ ਉਹਦੀ ਤਪੱਸਿਆ ਕਰ ਕਰਕੇ ਉਹਦੇ ਵਿਚ ਤਪੇ ਹੋਏ ਲੋਹੇ ਦੀ ਤਰ੍ਹਾਂ ਹੀ, ਕੋਲੇ ਦੀ ਗੱਲ ਤਾਂ ਮੋੜੀ ਜਾ ਸਕਦੀ ਹੈ ਪਰ ਲੋਹੇ ਨੂੰ ਕੋਈ ਨਹੀਂ ਮੋੜ ਸਕਦਾ। ਜੋ ਕੁਝ ਉਹਨੇ ਕਹਿ ਦਿੱਤਾ ਜਿੱਥੇ ਪੈ ਗਿਆ, ਉਹਦਾ ਬਚਨ ਅਮੋਘ ਬਾਣ ਹੈ, ਉਹਦੇ ਬਚਨ ਨੂੰ ਕੌਣ ਹੈ ਰੋਕਣ ਵਾਲਾ। ਭਗਤ ਇਸ ਤਰ੍ਹਾਂ ਜਿਵੇਂ ਕੋਲਿਆਂ ਵਿਚ ਤਪਿਆ ਹੋਇਆ ਲੋਹਾ ਤਪੱਸਿਆ ਕਰ ਕਰਕੇ ਜਿਹਨੇ ਢਾਲਣਾ ਢਾਲ ਢਾਲ ਕੇ ਆਪਣੇ ਆਪ ਨੂੰ ਇੰਨਾ ਲਾਲ ਕਰ ਲਿਆ, ਉਸ ਭਗਤ ਨੇ ਜਿੱਥੇ ਇੱਥੋਂ ਬਚਨ ਕਹਿ। ਆਪਾਂ ਪੜ੍ਹਨੇ ਆ ਭਗਤ ਕਬੀਰ ਸਾਹਿਬ ਦੀ ਬਾਣੀ, ਉਹਦੀ ਵਿਚਾਰ ਕਿਤੇ ਹੋਵੇ ਤੇ ਉਹਦਾ ਨਜ਼ਾਰਾ ਬੜੀ ਵੱਖਰਾ। ਇਹ ਸਿੱਧੀ ਜੀ ਬੋਲੀ, ਪੇਂਡੂ ਜੀ ਬੋਲੀ ਤੇ ਇੱਕ ਇੱਕ ਸ਼ਬਦ ਜਿਹੜਾ ਸੀਨੇ ਨੂੰ ਅਣਿਆਲੇ ਤੀਰ ਦੀ ਤਰ੍ਹਾਂ ਵਿੰਨੀ ਜਾਂਦਾ, ਉਹਦੀ ਪੜ੍ਹਿਆ ਲਿਖਿਆ ਵਾਲੀ ਸ਼ਬਦਾਵਲੀ ਨਹੀਂ। ਗੱਲ ਕਰਦੇ ਆ ਉਹ ਨੀ ਸੋਚਦੇ ਵੀ ਬੰਦਾ ਕੀ ਕਹੇਗਾ, ਇਹ ਸਿੱਧੀ ਜੀ ਗੱਲ ਕਹਿ ਦੇਣੀ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨੀ ਆਇਆ, ਸਿੱਧੇ ਜੇ ਸ਼ਬਦ ਨੇ ਨਾ। ਕੋਈ ਬੋਲੀ ਵਿੱਚ ਕਹੋ ਕਬੀਰ ਪ੍ਰਗਟ ਪਈ ਖੇਡ ਲੇਲੇ ਕੋ ਚੂੰਗਾ ਨਿਤ ਭੇੜ। ਕਿਹੋ ਜਿਹੇ ਸ਼ਬਦ ਨੇ? ਸਿੱਧੇ ਸ਼ਬਦ ਨੇ। ਭਲੀ ਤਰੀ ਮੋਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਵੋ ਮੇਰੀ ਅੱਧ ਕੀ ਧਰੀ, ਨਾਕੋ ਕਾਤੀ ਕਾਨੋ ਕਾਤੀ ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕੀ। ਪਿਆਰੀ ਸ਼ਬਦ ਸਿੱਧੇ ਸਾਦੇ ਵਰਤੇ, ਪਰ ਸ਼ਬਦਾਂ ਦੇ ਭਾਵ ਅਰਥ ਬੜੇ ਡੂੰਘੇ। ਹੁਣ ਇੱਕ ਪਾਸੇ ਭਗਤ ਕਹਿ ਰਹੇ ਨੇ, ਮੈਂ ਅਰਜ਼ ਕਰ ਰਿਹਾ ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਬਿਨਾਂ ਜਿਹੜੀ ਵਿਚਾਰ ਚੱਲਦੀ ਪਈ। ਇੱਕ ਪਾਸੇ ਉਹ ਭਗਤ ਕਹਿੰਦੇ ਨੇ, ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਇਹਦਾ ਮਤਲਬ ਬਿਲਕੁਲ ਅੰਦਰ ਸ਼ੁੱਧ ਹੋ ਗਿਆ। ਕਹਿੰਦੇ ਨੇ ਅੱਗੇ ਕਈ ਜਨਮ ਰੱਬ ਮੇਰੇ ਅੱਗੇ ਸੀ ਮੈਂ ਪਿੱਛੇ, ਤਾਂ ਹੁਣ ਕਈ ਸਾਲਾਂ ਦੀ ਖੇਡ ਹੋ ਗਈ, ਮੈਂ ਅੱਗੇ ਆ ਤੇ ਰਾਮ ਪਿੱਛੇ ਵੀ। ਪਤਾ ਨੀ ਭਗਤ ਕਿੰਨਾ ਕੁ ਨੇੜੇ ਹੋ ਕੇ ਲਾਡ ਭਰੀਆਂ ਗੱਲਾਂ ਕਰਦਾ ਹੋਵੇਗਾ। ਵੇਖੋ ਪ੍ਰੇਮ ਤੇ ਸ਼ਬਦ, ਲਾਡ ਵਿੱਚ ਇੰਨਾ ਹੀ ਅੰਤਰ ਹੈ ਨਾ। ਪ੍ਰੇਮ ਵਾਲਾ ਕਈ ਵਾਰੀ ਸ਼ਬਦ ਤਿੜਕ ਜਾਂਦਾ ਜੇ, ਲਾਡ ਵਾਲਾ ਨਹੀਂ ਤਿੜਕਦਾ। ਬੱਚੇ ਹਮੇਸ਼ਾ ਲਾਡ ਲਈ ਸ਼ਬਦ ਆਪਾਂ ਵਰਤਦੇ ਹਾਂ, ਬੱਚਾ ਲਾਡ ਕਰਦਾ। ਸਾਹਿਬ ਨੇ ਸ਼ਾਇਦ ਤਾਂ ਹੀ ਬਾਣੀ ਵਿੱਚ ਕਿਹਾ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾ। ਸ਼ਬਦ ਦੇ ਵਰਤੇ ਕਹਿੰਦੇ ਨੇ, ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੈ ਲਾਗੋ ਹਰ ਫਿਰੋ ਕਹਿਤ ਕਬੀਰ। ਕਬੀਰ ਹੁਣ ਪਿੱਛੇ ਆਵਾਜ਼ ਦਿੰਦਾ, ਇੰਨੇ ਕੁ ਪਹੁੰਚ ਗਏ ਅੱਗ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਣੀ। ਕਹਿੰਦੇ ਨੇ ਕੋਈ ਫਰਕ ਹੀ ਨਹੀਂ। ਪਰ ਜੇ ਕਿਹਾ ਵੀ ਜਿਹਦੇ ਪਿੱਛੇ ਰੱਬ ਭੱਜਦਾ ਹੋਵੇ, ਇਹਦਾ ਮਤਲਬ ਕਿ ਤੇਰੇ ਕੋਲ ਤਾਕਤ ਫਿਰ ਵਧੇ ਨਾ, ਪਰਮੇਸ਼ਵਰ ਤੇਰੇ ਪਿੱਛੇ ਦੇ। ਫਿਰ ਦੱਸ ਖਾਂ ਉਹਦੇ ਬਾਰੇ ਕੋਈ ਅੰਤ ਪਾਈਏ, ਕੋਈ ਤੈਨੂੰ ਤਾਂ ਤਜਰਬਾ ਪੂਰਾ। ਫਿਰ ਭਗਤ ਸਾਹਿਬ ਇੱਕ ਗੱਲ ਕਹਿੰਦੇ ਨੇ, ਨਹੀਂ ਜੇ ਪ੍ਰੀਤਮ ਦੇ ਲੇਖੇ ਵਾਲੇ ਪਾਸੇ ਆਵੇ ਨਾ, ਫਿਰ ਕਬੀਰ ਸਾਤ ਸਮੁੰਦਰ ਮਸ ਕਰੂੰ, ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ਼। ਕਬੀਰ ਸਾਤ ਸਮੁੰਦਰ ਮਸ ਕਰੋ, ਕਲਮ ਕਰੋ ਬਨਰਾਏ, ਬਸਦਾ ਕਾਗਦ ਜੋ ਕਰੋ ਹਰ ਜਸ ਲਿਖ ਨਾ ਜਾਏ, ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ਼। ਇੱਕ ਦਿਨ ਇਸ ਲੇਖੇ ਨੇ ਬਿਰਸ ਜਾਣਾ, ਅੱਖਰ ਮਿਟ ਜਾਣੇ ਨੇ। ਫਿਰ ਮਹਾਰਾਜ ਕਿਸੇ ਨੂੰ ਪਤਾ ਲੱਗੇਗਾ? ਹੁਣ ਦੇਖੋ ਦਾਵਾ ਖਤਮ। ਇਹ ਨਹੀਂ ਕਿ ਦੂਜਿਆਂ ਨੂੰ ਉਪਦੇਸ਼ ਦੇ ਕੇ ਸਾਹਿਬ ਕਹਿੰਦੇ ਨੇ, ਨਹੀਂ ਨਾਨਕ ਵੱਡਾ ਆਖੀਐ, ਕਹਿੰਦੇ ਲੇਖਾ ਨਾ ਕਰਿਆ ਕਰ, ਬਸ ਵੱਡੇ ਨੂੰ ਵੱਡੇ ਹੀ ਕਹਿ, ਵੱਡੇ ਤੀਆਂ ਵਡਿਆਈਆਂ ਕੁਛ ਕਹਿਣਾ ਕਹਿ ਨਾ ਜਾਏ। ਵੱਡਾ ਤੇਰਾ ਦਰਬਾਰ ਸੱਚਾ ਤੂੰ ਤਖਤ, ਵੱਡੀ ਨੂੰ ਵੱਡਾ ਅਪਾਰ ਤੇਰਾ ਮਰਤਬਾ, ਉੱਚੇ ਤੇ ਉੱਚਾ ਭਗਵੰਤ ਕੇਵਲ ਵੱਡੇ ਨੂੰ ਵੱਡਾ ਕਹਿ। ਜੈ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਨਿਮਰਤਾ ਦਾਵਾ ਨਹੀਂ, ਉਪਦੇਸ਼ ਦਿੱਤਾ ਨਾਨਕ ਵੱਡਾ ਆਖੀਐ, ਉਹਨੂੰ ਵੱਡਾ ਕਹਿਣ ਦੀ ਸਿਫਤ ਕਰ। ਤੇ ਸਾਹਿਬ ਜੀ ਫਿਰ ਤੁਹਾਨੂੰ ਪਤਾ ਕਿੰਨੇ ਨਹੀਂ, ਆਪੇ ਜਾਣਾ, ਆਪ ਉਹ ਹੀ ਜਾਣਦਾ ਜਿਹਨੇ ਸਭ ਕੁਝ ਬਣਾਇਆ, ਸਾਡੇ ਵਸ ਦਾ ਰੋਗ ਨਹੀਂ। ਬਾਕੀ ਸਾਡੀ ਜਿਹੜੀ ਬੁੱਧੀ ਹੈ, ਸਾਡੀ ਜਿਹੜੀ ਅਕਲ ਹੈ, ਉਹ ਦਾਇਰੇ ਵਿੱਚ ਸੀਮਿਤ ਹੈ। ਪਰਮੇਸ਼ਵਰ ਦਾ ਕਿਸੇ ਨੇ ਅੰਤ ਨਹੀਂ ਪਾਇਆ, ਉਹਦੀ ਰਚਨਾ ਦਾ ਕਿਸੇ ਅੰਤ ਨਹੀਂ ਪਾਇਆ। ਸਾਹਿਬ ਧੰਨ ਗੁਰੂ ਨਾਨਕ ਬਾਬਾ ਜੀ ਕਿਰਪਾ ਕਰਨ, ਆਪਣੇ ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਸਿਰਫ ਸੰਖੇਪ ਜੀ ਵਿਚਾਰ ਕੀਤੀ, ਭਾਵਾਂ ਕਿ ਇੱਕ ਇੱਕ ਜਿਹੜੀ ਪੰਕਤੀ ਹੈ ਨਾ, ਇਹ ਬਹੁਤ ਸਮਾਂ ਮੰਗਦੀ, ਜਿਵੇਂ ਆਪਾਂ ਪਿਛਲੇ ਸਮਾਂ ਕਥਾ ਕਰਦੇ ਰਹੇ ਹਾਂ। ਪਰ ਸੋਚਿਆ ਵੀ ਕੋਸ਼ਿਸ਼ ਕਰੀਏ ਇੱਕ ਇੱਕ ਪੌੜੀ, ਹੁਣ ਅਗਲੀ ਪੌੜੀ ਅਗਲੇ ਬੁੱਧਵਾਰ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।